ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵੇ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੀ ਜੋ ਹਰ ਸੇਵੇ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਪਾਖਣ ਹਮ ਤਾਰੀ ਰਾਹੋ ਜਨਮ ਜਨਮ ਕੇ ਲਾਗੇ ਬਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜੋ ਕੰਚਨ ਬੈ ਸੰਤਰ ਤਾਇਓ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਉਰ ਧਾਰੀ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉਮੈ ਮਾਰੀ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ ਜਨ ਨਾਨਕ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਵਰਸੋਏ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮੁਬਾਰਕ ਧਰਤੀ 'ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਦੀਨ ਦੁਨੀਆਂ ਦੇ ਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੁਹਾਵਣੇ ਤਖ਼ਤ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਅੰਮ੍ਰਿਤ ਫੁਰਮਾਨ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ ਤਿਨ੍ਹਾਂ ਅੰਮ੍ਰਿਤ ਬੋਲਾਂ ਦੀ ਵਿਚਾਰ ਸਾਂਝ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਔਰ PTC ਪੰਜਾਬੀ ਚੈਨਲ ਦੇ ਸਨਮੁੱਖ ਬੈਠੇ ਹੋਏ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਔਰ ਆਪਾਂ ਸਾਰਿਆਂ ਨੂੰ ਉਦਮ ਉਤਸ਼ਾਹ ਦੇ ਕੇ ਆਪਣੇ ਕੋਲ ਬੁਲਾਇਆ ਔਰ ਆਪਣੀ ਪਿਆਰ ਗਲਵਕੜੀ ਵਿੱਚ ਲੈਂਦਿਆਂ ਹੋਇਆ ਜਿੱਥੇ ਸਾਨੂੰ ਆਪਣੇ ਮੁਬਾਰਕ ਦਰਸ਼ਨ ਦਿੱਤੇ, ਉਹਨਾਂ ਦਰਸ਼ਨਾਂ ਦੇ ਨਾਲ ਨਾਲ ਸਾਨੂੰ ਗਿਆਨ ਵਿਚਾਰ ਰੂਪੀ ਉਪਦੇਸ਼ ਦੇ ਕੇ ਵੀ ਨਿਵਾਜਿਆ ਹੈ। ਆਓ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ, ਆਸਰਾ ਅਤੇ ਅਸੀਸ ਪ੍ਰਾਪਤ ਕਰੀਏ ਤਾਂ ਕਿ ਬਖਸ਼ੇ ਹੋਏ ਗੁਰਵਾਕ ਨੂੰ ਸ਼ੁੱਧ ਅਤੇ ਸੁਖੈਣ ਵਿਧੀ ਨਾਲ ਸਮਝ ਵਿਚਾਰ ਕੇ ਆਪਣੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰੀ ਬਣਾ ਸਕੀਏ। ਇਸ ਵਾਸਤੇ ਸਰਬੱਤ ਮਾਈ ਭਾਈ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ।
ਇਹ ਅੰਮ੍ਰਿਤ ਫੁਰਮਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਰਾਗ ਤਨਾਸਰੀ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ ਔਰ ਜਿਸ ਨੂੰ ਸੰਗੀਤ ਦੀ ਦੁਨੀਆ ਅੰਦਰ ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਹੈ ਔਰ ਇਸ ਸ਼ਬਦ ਦੇ ਚਾਰ ਬੰਦ ਨੇ, ਚੌ ਪਦੇ ਦਾ ਭਾਵ ਚਾਰ ਬੰਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਅੰਮ੍ਰਿਤ ਰਸਨਾ ਤੋਂ ਅੰਮ੍ਰਿਤ ਕਿਰਨਾਂ ਨੂੰ ਬਖੇਰਦਿਆਂ ਹੋਇਆ ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਡਿਆਈ ਉਸਤਤ ਕਰਦਿਆਂ ਹੋਇਆ ਛੋਟੇ ਮੰਗਲ ਸਰੂਪ ਦੇ ਰਾਹੀਂ ਕਿਰਪਾ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹ ਇੱਕ ਹੈ, ਆਪ ਜੀ ਦੇ ਗਿਆਤ ਹਿੱਤ ਦੱਸ ਦੇਣਾ ਵਾਜਬ ਬਣਦਾ ਹੈ। ਤਕਰੀਬਨ 6500 ਦੇ ਕਰੀਬ ਭਾਸ਼ਾਵਾਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਲਿਖਣ ਦੇ ਢੰਗ ਤਿੰਨ ਨੇ। ਭਾਸ਼ਾਵਾਂ ਭਾਵੇਂ ਬਹੁਤ ਨੇ, ਜਿਵੇਂ ਅਸੀਂ ਊੜਾ ਐੜਾ ਕਹਿ ਲਈਏ, ABC ਕਹਿ ਲਈਏ, ਕਾ ਖਾ ਕਹਿ ਲਈਏ, ਅਲਫ ਬੇ ਕਹਿ ਲਈਏ, ਬਲਕਿ ਭਾਸ਼ਾਵਾਂ ਬਹੁਤ ਜ਼ਿਆਦੀਆਂ ਨੇ ਪਰ ਇਹਨਾਂ ਭਾਸ਼ਾਵਾਂ ਨੂੰ ਲਿਖਣ ਦੇ ਢੰਗ ਜਿਹੜੇ ਨੇ ਉਹ ਕੇਵਲ ਅਤੇ ਕੇਵਲ ਤਿੰਨ ਨੇ। ਕਿਉਂਕਿ ਪਹਿਲਾ ਹੈ ਗਣਿਤ ਵਿੱਦਿਆ, ਦੂਸਰਾ ਅੱਖਰੀ ਵਿੱਦਿਆ ਔਰ ਤੀਸਰੀ ਆ ਜਾਂਦੀ ਹੈ ਜੁਮੈਟਰੀ ਵਿੱਦਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੰਨੇ ਦੂਰ ਅੰਦੇਸ਼ੀ ਸਨ, ਉਹਨਾਂ ਨੇ ਇਹ ਤਿੰਨਾਂ ਹੀ ਢੰਗਾਂ ਨੂੰ ਅਪਣਾਉਂਦਿਆਂ ਹੋਇਆਂ ਇੱਕ ਓਅੰਕਾਰ ਜੋ ਉਚਾਰਨ ਕੀਤਾ ਹੈ ਉਸ ਦੇ ਪ੍ਰਥਾਏ ਕੇਵਲ ਅਤੇ ਕੇਵਲ ਸੰਖੇਪ ਵਿੱਚ ਦੱਸਣਾ ਵਾਜਬ ਬਣਦਾ ਹੈ। ਜੋ ਪਹਿਲਾ ਅਕਸ਼ਰ ਵਰਤਿਆ ਹੈ, ਹਿੰਸਾ ਵਰਤਿਆ ਹੈ, ਇੱਕ, ਇਹ ਗਣਿਤ ਵਿੱਦਿਆ ਦਾ ਹੈ। ਇਸ ਇੱਕ ਦੇ ਅਰਥ ਅਸੀਂ ਜਦੋਂ ਵੀ ਕਰਾਂਗੇ ਇੱਕ ਹੀ ਕਰਾਂਗੇ, ਕਿਉਂਕਿ ਕਈ ਸਾਡੇ ਵਿਦਵਾਨ ਆਪਣੀ ਬੁੱਧ ਨੂੰ ਦਰਸਾਉਂਦਿਆਂ ਹੋਇਆਂ ਇੱਕ ਇੱਕ ਸ਼ਬਦ ਨੂੰ ਉਹਦੀਆਂ ਲਗਾ ਮਾਤਰਾ ਨੂੰ ਵੱਖਰੇ ਵੱਖਰੇ ਕਰਕੇ ਅਰਥ ਕਰਨ ਦਾ ਯਤਨ ਕਰਦੇ ਨੇ, ਪਰੰਤੂ ਇੱਕ ਦਾ ਅਰਥ ਜਦੋਂ ਵੀ ਅਸੀਂ ਕਰਾਂਗੇ ਉਹਦਾ ਅਰਥ ਇੱਕ ਹੀ ਹੋਵੇਗਾ। ਸੋ ਉਸ ਤੋਂ ਬਾਅਦ ਹੈ ਓਮ, ਜੋ ਉਹ ਉਚਾਰਣ ਕੀਤਾ ਹੈ ਇਹ ਹੈ ਅੱਖਰੀ ਵਿੱਦਿਆ, ਅਤੇ ਜੋ ਉੱਪਰ ਖੁੱਲ੍ਹੇ ਮੂੰਹ ਵਾਲਾ ਹੈ ਉਹ ਇਹ ਸੰਸਕ੍ਰਿਤ ਭਾਸ਼ਾ ਦਾ ਪਛੇਤਰਕਾਰ। ਕਿਉਂਕਿ ਜਦੋਂ ਅਸੀਂ ਕੋਈ ਤੀਰ ਦਾ ਚਿੰਨ੍ਹ ਬਣਾਉਂਦੇ ਹਾਂ, ਕਿਸੇ ਨੂੰ ਦੱਸ ਦਿੰਦੇ ਹਾਂ ਕਿ ਗੁਰਦੁਆਰਾ ਸਾਹਿਬ ਇਸ ਪਾਸੇ ਹੈ, ਸਰਾਂ ਇਸ ਪਾਸੇ ਹੈ, ਅਸੀਂ ਜਿਹੜਾ ਚਿੰਨ੍ਹ ਬਣਾਉਣਾ ਹੈ ਉਹਨੂੰ ਅਸੀਂ ਕਹਿ ਦਿੰਦੇ ਜੁਮੈਟਰੀ ਵਿੱਦਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਓਅੰਕਾਰ ਦੇ ਵਿੱਚ ਆਪਣੀ ਦੂਰ ਅੰਦੇਸ਼ੀ ਨੂੰ ਦਰਸਾਉਂਦਿਆਂ ਹੋਇਆਂ ਇੰਝ ਕਹਿ ਲਈਏ ਕਿ ਇੱਕ ਗਾਗਰ ਦੇ ਵਿੱਚ ਸਾਗਰ ਨੂੰ ਸਮੇਟ ਦਿੱਤਾ ਹੈ। ਇੱਕ ਓਅੰਕਾਰ ਤੋਂ ਬਾਅਦ ਕਿਰਪਾ ਕਰਦੇ ਨੇ, ਵਾਹਿਗੁਰੂ ਅਕਾਲ ਪੁਰਖ ਇੱਕ ਹੈ ਜੋ ਇੱਕ ਰਸ ਵਿਆਪਕ ਹੈ। ਅਗਰ ਅਸੀਂ ਉਸ ਇੱਕ ਓਅੰਕਾਰ ਦੀ ਪ੍ਰਾਪਤੀ ਚਾਹੁੰਦੇ ਹਾਂ ਤੇ ਉਸ ਦੇ ਪ੍ਰੇਮ ਪ੍ਰਾਪਤੀ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਐਸੇ ਸਤਿਗੁਰੂ ਦੀ ਲੋੜ ਹੈ। ਹੁਣ ਮੈਂ ਇੱਥੇ ਵੀ ਬੇਨਤੀ ਕਰਾਂ, ਅੱਜ ਦੁਨੀਆਂ ਦੇ ਉੱਪਰ ਪਤਾ ਨਹੀਂ ਕਿੰਨੇ ਕੁ ਸਤਿਗੁਰੂ ਬਣ ਬੈਠੇ, ਅੱਜ ਕੋਈ ਗੱਲ ਨਵੀਂ ਨਹੀਂ। ਜਦੋਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹਦੇ ਹਾਂ ਨਾ, ਤਿੰਨਾਂ ਦੇ ਅੰਦਰ ਵੀ ਉਹਨਾਂ ਨੇ ਕਿਰਪਾ ਕੀਤੀ ਹੈ। ਚੇਲੇ ਸਾਜ ਵਜਾਏਂਦੇ ਨੱਚਣ ਗੁਰੂ ਬਹੁ ਵਿਧ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਿਨਾੜੇ ਜਾਈ। ਜਿਵੇਂ ਅੱਜ ਸਾਡਾ ਪੰਜਾਬ ਜਿਹੜਾ ਹੈ ਨਾ ਉਹ ਦੇਹਧਾਰੀ ਗੁਰੂਡਮ ਔਰ ਡੇਰਾਵਾਦ ਦੇ ਵਿੱਚ ਨੰਬਰ ਇੱਕ 'ਤੇ ਚੱਲ ਰਿਹਾ ਹੈ। ਦੁਨੀਆਂ ਦਾ ਕੋਈ ਵਿਅਕਤੀ ਇਹੋ ਜਿਹਾ ਨਹੀਂ ਜਿਹੜਾ ਆਪਣੇ ਆਪ ਨੂੰ ਸੇਵਕ ਅਖਵਾਉਣਾ ਚਾਹੁੰਦਾ ਹੋਵੇ, ਚੇਲਾ ਅਖਵਾਉਣਾ ਚਾਹੁੰਦਾ ਹੋਵੇ। ਅੱਜ ਦਾ ਹਰ ਇੱਕ ਵਿਅਕਤੀ ਆਪਣੇ ਆਪ ਨੂੰ ਗੁਰੂ ਹੀ ਅਖਵਾਉਣਾ ਚਾਹੁੰਦਾ ਹੈ, ਹਰ ਇੱਕ ਵਿਅਕਤੀ ਆਪਣੇ ਆਪ ਨੂੰ ਗੁਰੂ ਹੀ ਅਖਵਾਉਣਾ ਚਾਹੁੰਦਾ ਹੈ। ਸਭ ਤੋਂ ਪਹਿਲਾਂ ਗੁਰੂ ਸ਼ਬਦ ਜਿਹੜਾ ਹੈ, ਜਿਵੇਂ ਗੱਗੇ ਨੂੰ ਅੰਕੜ ਗੋ ਭਾਵੈ ਹਨੇਰਾ, ਰਾਰੇ ਦਲੈਂਕੜੇ ਰੂਹ ਪ੍ਰਕਾਸ਼, ਹਨੇਰੇ ਨੂੰ ਖਾ ਜਾਣ ਵਾਲਾ, ਉਹਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਸੀ ਗੁਰੂ। ਅੱਜ ਤੇ ਕੋਈ ਸਾਈਕਲਾਂ ਨੂੰ ਪੰਚਰ ਲਾਉਣਾ ਸਿਖਾ ਦੇਵੇ ਨਾ ਉਹ ਵੀ ਕਹਿੰਦਾ ਮੈਂ ਫਲਾਣੇ ਦਾ ਗੁਰੂ ਹਾਂ, ਕਿਸੇ ਨੂੰ ਕੋਈ ਚਾਰ ਇੱਟਾਂ ਲਾਉਣੀਆਂ ਸਿਖਾ ਦੇਵੇ ਉਹ ਵੀ ਕਹਿੰਦਾ ਮੈਂ ਗੁਰੂ ਹਾਂ। ਕਿਉਂਕਿ ਗੁਰੂ ਬਣਨ ਦੀ ਹੋੜ ਜਿਹੜੀ ਸਾਡੇ ਮਨਾਂ ਦੇ ਅੰਦਰ ਲੱਗੀ ਹੈ, ਕੋਈ ਵਿਰਲਾ ਹੀ ਹੋਵੇਗਾ ਜਿਹੜਾ ਕਹਿੰਦਾ ਹੋਵੇ ਮੈਂ ਗੁਰੂ ਕਾ ਸਿੱਖ ਬਣਨਾ। ਦੇਖੋ ਗੁਰੂ ਕਿਰਪਾ ਕਰੇ, ਪਰਮੇਸ਼ੁਰ ਸਾਰਿਆਂ ਨੂੰ ਬੁੱਧ ਦੇਵੇ। ਕਈ ਵਿਚਾਰੇ ਤਾਂ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਗੁਰਮਤ ਦਾ ਊੜਾ ਐੜਾ ਵੀ ਨਹੀਂ ਆਉਂਦਾ, ਉਹ ਆਪਣੇ ਆਪ ਨੂੰ ਸਾਧ ਵੀ ਅਖਵਾਉਂਦੇ ਨੇ, ਸੰਤ ਵੀ ਅਖਵਾਉਂਦੇ ਨੇ, ਬ੍ਰਹਮ ਗਿਆਨੀ ਵੀ ਅਖਵਾਉਂਦੇ ਨੇ, ਔਰ ਇੱਥੋਂ ਤੱਕ ਮਹਾਂਪੁਰਖ ਤੋਂ ਇਲਾਵਾ ਪਤਾ ਹੀ ਨਹੀਂ ਆਪਣੇ ਨਾਂ ਦੇ ਅੱਗੇ ਕਿੰਨੇ ਕੁ ਵਿਸ਼ੇਸ਼ਾਂ ਲਾ ਲੈਂਦੇ ਨੇ। ਅਸੀਂ ਅੱਜ ਦੇ ਯੁੱਗ ਵਿੱਚ ਪੁੱਛਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਕਹਿ ਰਹੇ ਹੋ ਕਿ ਏਕੋ ਅਹੰਕਾਰ ਦੀ ਪ੍ਰਾਪਤੀ ਜਿਹੜੀ ਹੈ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ, ਫਿਰ ਤੁਸੀਂ ਕਿਰਪਾ ਕਰਕੇ ਦੱਸੋ ਕਿ ਅੱਜ ਦੇ ਸਮੇਂ ਦੇ ਵਿੱਚ ਸਤਿਗੁਰੂ ਕੌਣ ਹੈ? ਅਸੀਂ ਕਿਹਨੂੰ ਸਤਿਗੁਰੂ ਕਹੀਏ? ਸਾਨੂੰ ਤਾਂ ਜੇ ਕੋਈ ਸ਼ਰਾਬੀ ਕਬਾਬੀ ਚਾਰ ਗਾਲਾਂ ਵੀ ਕੱਢ ਦੇਵੇ ਨਾ ਧਾਰਮਿਕ ਲਿਬਾਸ ਵਾਲਾ, ਅਸੀਂ ਤਾਂ ਉਹਨੂੰ ਵੀ ਬ੍ਰਹਮ ਗਿਆਨੀ ਕਹਿਣ ਲੱਗ ਪਏ ਹਾਂ, ਅਸੀਂ ਤਾਂ ਉਹਨੂੰ ਵੀ ਵੱਡਾ ਮਹਾਂਪੁਰਖ ਕਹਿਣ ਲੱਗ ਪਏ, ਉਹਨੂੰ ਵੀ ਸਤਿਗੁਰੂ ਕਹਿਣ ਲੱਗ ਪਏ ਹਾਂ, ਤੁਹਾਡੇ ਬਰਾਬਰ ਤੇ ਤੁਲਨਾ ਦੇਣ ਲੱਗ ਪਏ। ਤੁਸੀਂ ਕਿਰਪਾ ਕਰਕੇ ਦੱਸੋ ਅਸਲ ਵਿੱਚ ਸਤਿਗੁਰੂ ਦੀ ਨਿਸ਼ਾਨੀ ਹੁੰਦੀ ਕੀ ਹੈ? ਮੇਰੇ ਪਾਤਸ਼ਾਹ ਉੱਠ ਕੇ ਕਿਰਪਾ ਕਰਦੇ ਨੇ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਜਿਸ ਨੇ ਉਸ ਸਤਿਪੁਰਖ ਇੱਕ ਓਅੰਕਾਰ ਦੇ ਨਾਲ ਸਾਂਝ ਕਰ ਲਈ ਜਿਹੜਾ ਉਹਦੇ ਨਾਲ ਅਭੇਦ ਹੋ ਗਿਆ, ਅਸਲ ਦੇ ਵਿੱਚ ਉਹ ਸਤਿਗੁਰੂ ਹੈ। ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲੈ ਮਿਲਾਏ ਜੀਓ। ਇਹ ਨਾ ਕਵੇ ਕਿ ਮੈਂ ਇਸਰਾਇਲ ਦੀਆਂ ਗਾਵਾਂ ਚਾਰਨ ਵਾਸਤੇ ਆਇਆ ਹਾਂ, ਮੈਂ ਕੇਵਲ ਤੇ ਕੇਵਲ ਇੱਕ ਜਣੇ ਵਾਸਤੇ ਆਇਆ ਹਾਂ, ਇੱਕ ਕੌਮ ਵਾਸਤੇ ਆਇਆ ਹਾਂ। ਅਸਲ ਸਤਿਗੁਰੂ ਤਾਂ ਉਹ ਹੈ ਜੋ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ ਦਿੰਦਾ ਹੋਵੇ, ਜਿਸ ਦਾ ਉਪਦੇਸ਼ ਸਮੁੱਚੀ ਮਾਨਵਤਾ ਦੇ ਵਾਸਤਾ ਹੋਵੇ, ਔਰ ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੱਤਾ ਨਾ। ਭਾਈ ਸਾਹਿਬ ਜੀ ਕਹਿੰਦੇ ਜਾ ਹਰ ਪੀਰ ਜਗਤ ਗੁਰ ਬਾਬਾ, ਉਹ ਜਗਤ ਦਾ ਗੁਰੂ ਬਣ ਗਿਆ, ਇੱਕ ਦਾ ਗੁਰੂ ਨਾ ਬਣਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਔਰ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੋਰ ਵੀ ਪ੍ਰਮਾਣ ਗੁਰਬਾਣੀ ਵਿੱਚੋਂ ਲੈਣੇ ਹੋਣ, ਬੇਅੰਤ ਪ੍ਰਮਾਣ ਜਿਹੜੇ ਨੇ, ਬੇਅੰਤ ਗਵਾਹੀਆਂ ਜਿਹੜੀਆਂ ਨੇ ਸਾਨੂੰ ਮਿਲ ਜਾਂਦੀਆਂ ਨੇ, ਪਰ ਸਾਨੂੰ ਯਤਨ ਕਰਨਾ ਪਵੇਗਾ ਅਸੀਂ ਸਹਿਜ ਪਾਠ ਕਰੀਏ। ਗੁਰਬਾਣੀ ਨੂੰ ਵਿਚਾਰ ਕੇ ਪੜ੍ਹੀਏ। ਜਿਤ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨ ਸਜਾਏ ਹਰ ਪਰਮ ਪਦ ਲਹੀਐ। ਇਹਨੂੰ ਅਸੀਂ ਛੋਟੇ ਸ਼ਬਦਾਂ ਵਿੱਚ ਕਹਿਣਾ ਹੋਵੇ ਨਾ, ਆਮ ਬੋਲੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ, ਜਿਸ ਗੁਰੂ ਦੇ ਬੋਲਾਂ ਵਿੱਚ ਕੋਈ ਊਣਤਾਈ ਨਾ ਹੋਵੇ, ਜਿਸ ਗੁਰੂ ਦੇ ਬੋਲਾਂ ਨੂੰ ਕੋਈ ਝੁਠਲਾ ਨਾ ਸਕਦਾ ਹੋਵੇ, ਜਿਸ ਗੁਰੂ ਦੇ ਬੋਲ ਜੁਗੋ ਜੁਗ ਅਟਲ ਹੋਣ, ਜਿਸ ਗੁਰੂ ਦੇ ਬੋਲ ਸਮੁੱਚੀ ਮਾਨਵਤਾ ਲਈ ਸਾਂਝੇ ਹੋਣ, ਅਸਲ ਵਿੱਚ ਉਹ ਸਤਿਗੁਰੂ ਹੁੰਦਾ ਹੈ। ਅਤੇ ਵਰਤਮਾਨ ਸਮੇਂ ਦੇ ਵਿੱਚ ਸਤਿਗੁਰੂ ਹੈ ਸ਼ਬਦ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਤਿਗੁਰੂ ਦੀ ਕਿਰਪਾ ਦੇ ਦੁਆਰਾ ਪ੍ਰਸਾਦ, ਕਈ ਵਾਰ ਅਸੀਂ ਜਦੋਂ ਬੇਧਿਆਨੀ ਦੇ ਵਿੱਚ ਪਾਠ ਕਰਦੇ ਹਾਂ ਨਾ, ਤੇ ਅਸੀਂ ਉਹਨੂੰ ਬੋਲ ਜਾਂਦੇ ਪ੍ਰਸ਼ਾਦ। ਪਿਆਰਿਓ, ਪ੍ਰਸ਼ਾਦ ਨਹੀਂ, ਪ੍ਰਸਾਦ, ਕਿਰਪਾ। ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਏਕੋ ਓੰਕਾਰ ਦੀ ਪ੍ਰਾਪਤੀ ਹੁੰਦੀ ਹੈ।
ਜੋ ਹਰ ਸੇਵੇ ਸੰਤ ਭਗਤ, ਤਿਨ ਕੇ ਸਭ ਪਾਪ ਨਿਵਾਰੀ।
ਗੁਰਮਤ ਸਿਧਾਂਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਦੋਂ ਵੀ ਅਸੀਂ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕਰਦੇ ਹਾਂ ਜਾਂ ਕਥਾ ਵਿਖਿਆਨ ਕਰਦੇ ਹਾਂ, ਤੇ ਜਿਹੜੀਆਂ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਚੱਲਿਆ ਜਾਂਦਾ ਹੈ, ਕਿਉਂਕਿ ਰਹਾਉ ਵਾਲੀਆਂ ਮੁਬਾਰਕ ਪੰਕਤੀਆਂ ਸਾਰੇ ਸ਼ਬਦ ਦਾ ਮਜ਼ਬੂਨ ਹੁੰਦੀਆਂ ਨੇ ਔਰ ਕੇਂਦਰੀ ਭਾਵ ਹੁੰਦੀਆਂ ਨੇ। ਇੱਕ ਮੈਂ ਨਾਲ ਹੋਰ ਬੇਨਤੀ ਕਰ ਦੇਵਾਂ, ਜਦੋਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਕੀਰਤਨ ਕਰਨਾ ਹੋਵੇ ਨਾ, ਤੇ ਪੌੜੀ ਦੀ ਅਖੀਰਲੀ ਪੰਕਤੀ ਜਿਹੜੀ ਹੁੰਦੀ ਹੈ ਉਹ ਤਤਸਾਰ ਹੁੰਦਾ ਹੈ, ਸਾਨੂੰ ਉਸ ਦੀ ਟੇਕ ਬਣਾ ਕੇ ਹੀ ਕੀਰਤਨ ਕਰਨਾ ਚਾਹੀਦਾ ਔਰ ਕਥਾ ਵਿਖਿਆਨ ਕਰਨੀ ਚਾਹੀਦੀ ਹੈ, ਜੇਕਰ ਅਸੀਂ ਗੁਰਮਤ ਸਿਧਾਂਤਾਂ ਨੂੰ ਤਰਜੀਹ ਦਿੰਦੇ ਹੋਈਏ ਤਾਂ। ਮੇਰੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਰਹਾਉ ਵਾਲੀਆਂ ਪੰਕਤੀਆਂ ਦੇ ਰਾਹੀਂ ਜੋ ਅਸੀਂ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰਦੇ ਹਾਂ।
ਹਰ ਗੁਣ ਕਹਿ ਨਾ ਸਕੋ ਬਨਵਾਰੀ।
ਹੇ ਸੰਸਾਰ ਰੂਪੀ ਬਨ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀਓ, ਮੈਂ ਆਪ ਜੀ ਦੇ ਗੁਣਾਂ ਨੂੰ ਗਾਇਣ ਨਹੀਂ ਕਰ ਸਕਦਾ, ਕਿਉਂਕਿ ਤੁਮ ਦਾਤੇ, ਤੁਸੀਂ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ। ਇਹ ਨਹੀਂ ਹੈ ਕਿ ਤੁਸੀਂ ਇੱਕ ਨੂੰ ਦਾਤ ਦਿੰਦੇ ਹੋ ਦੂਸਰੇ ਨੂੰ ਨਹੀਂ ਦਿੰਦੇ, ਜਿਹੜਾ ਤੁਹਾਡੀ ਉਸਤਤ ਕਰਦਾ ਤੁਸੀਂ ਉਹਨੂੰ ਦਾਤ ਦਿੰਦੇ ਹੋ ਦੂਸਰੇ ਨੂੰ ਦਾਤ ਨਹੀਂ ਦਿੰਦੇ, ਕਿਉਂਕਿ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕੋ ਤੂੰ ਕਦ ਕਾ ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ ਤਿੰਨ ਕੋ ਮੋਹ ਭਇਆ ਮਨ ਮਦਕਾ ਚੌਰਾਸੀ ਲੱਖ ਜੋਨ ਉਪਾਈ ਰਿਜਕ ਦੀਆ ਸਭ ਹੂੰ ਕੋ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਤੁਸੀਂ ਦਾਤੇ ਹੋ, ਮੈਂ ਤਾਂ ਮੰਗ ਕਰਦਾ ਹਾਂ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਣੇ ਲਈਏ। ਮੈਂ ਤੁਹਾਡੇ ਗੁਣਾਂ ਦਾ ਕੀ ਅੰਤ ਪਾ ਸਕਦਾ ਹਾਂ, ਮੈਂ ਤੁਹਾਡੀਆਂ ਵਡਿਆਈਆਂ ਦਾ ਕੀ ਅੰਤ ਪਾ ਸਕਦਾ ਹਾਂ। ਤੁਸੀਂ ਤੇ ਜਿੰਨਾ ਵੀ ਆਕਾਰ ਸਿਰਜਿਆ ਹੋਇਆ ਹੈ ਇਸ ਸੰਸਾਰ ਆਕਾਰ ਦੇ ਵਿੱਚ ਪੈਦਾ ਹੋਏ ਹਰ ਇੱਕ ਜੀਵ ਜੰਤੂ ਦੀ ਪ੍ਰਤਪਾਲਣਾ ਕਰਦੇ ਹੋ। ਅਸੀਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਬੋਲ ਕਈ ਵਾਰ ਪੜ੍ਹਦੇ ਔਰ ਸਰਵਣ ਕਰਦੇ ਹਾਂ। ਦੀਨਣ ਕੀ ਪ੍ਰਤਪਾਲ ਕਰੇ ਨਿਤ ਸੰਤ ਉਭਾਰ ਗਨੀ ਮਨਗਾਰੇ ਪਸ ਪਸ਼ੂ ਨਗ ਨਾਗ ਨਰਾਤਵ ਸਰਬ ਸਮੇਂ ਸਭ ਕੋ ਪ੍ਰਤਪਾਰੇ ਪੋਖਤ ਹੈ ਜਲ ਮੇ ਥਲ ਮੇ ਪਲ ਮੇ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਤੂੰ ਤੇ ਇਹਨਾਂ ਜੀਵਾਂ ਦੇ ਔਗਣਾਂ ਨੂੰ ਵੀ ਵੇਖਦਾ ਹੈ, ਇਹਨਾਂ ਦੀਆਂ ਊਣਤਾਈਆਂ ਬੁਰਿਆਈਆਂ ਨੂੰ ਵੀ ਵੇਖਦਾ ਹੈ, ਪਰ ਤੇਰਾ ਸੁਭਾਅ ਹੀ ਐਸਾ ਹੈ ਕਿ ਅਣ ਮੰਗਿਆ ਦਾਨ ਦੇਵਣਾ ਸਭਨਾ ਹੀ ਜੀਆਂ। ਹਰ ਗੁਣ ਕਹਿ ਨਾ ਸਕੂ ਬਣਵਾਰੀ। ਐ ਸੰਸਾਰ ਬਣ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀਓ, ਮੈਂ ਮੁਕੰਮਲ ਰੂਪ ਦੇ ਵਿੱਚ ਆਪ ਜੀ ਦੇ ਸ਼ੁਭ ਗੁਣ ਆਪ ਜੀ ਦੇ ਕੀਤੇ ਹੋਏ ਉਪਕਾਰਾਂ ਨੂੰ ਨਹੀਂ ਕਹਿ ਸਕਦਾ।
ਹਮ ਪਾਪੀ ਪਾਥਰ ਨੀਰ ਡੁਬਤ कर कृपा पाखण हम तारी।
धन हन श्री गुरु रामदास महाराज जी जिन्हां दे बोलां दे विच अत दी निर्माणता और मन दी एक चाहना प्रभु प्यारे दे प्रेम दी जिस दे बाबत कृपा करदे ने प्यारे ओ वेखो शब्द किड्डे प्यारे वरते ने सतगुरां ने निम्रता दे नाल। कदी असी अपने गुरु दे कोल जाके ये शब्द कहे ने कि सतगुरु सच्चे पातशाह जी मैं पापी हाँ, असी तां कहिंदे ही नहीं, असी तो कह दें बस मन साफ होना चाहिए, बाणी पढ़न की की लोड़ है, मन शुद्ध होना चाहिए, अमृत छकण की की लोड़ है। असी तो इत्थे कई प्रकार दियां टकौंचियां करदे प्यारिओ, जो गुरु दे प्यारे बोल ने उन्हां नूं समझण दा जतन करिया करिए। ये बोल जदों आपां पढ़ांगे साडे अंदर साडी सुरत जावेगी ना अपने गिरवाण में सिर नीवा कर देख, सानू फिर पता लगेगा असी किन्ने शुद्ध स्वरूप वाले हाँ। असी कह देंदे हाँ असी तां कोई पाप नहीं कीता प्यारिओ, कदे निम्रता दे नाल अंतर आत्मे सुरत नूं जोड़ के देखियो। जिवें जिवें असी गुरमत दे सन्मुख हो के गुरु दे अमृत बोलां नूं सरवण करांगे ना, जिवें असी शीशे दे सामने खड़ के अपने चेहरे दे दागां नूं वेख वेख के मिटाउणे आ। सच्ची गल जे जिद्दन असी गुरमत शीशे दे सामने खड़ गए ना सानू इंज लगेगा साडे चेहरे दे उपर कोई जगह बची एहो जी नहीं जिहड़ी दागदार ना होवे, फिर असी उहनूं साफ करन दा जतन करांगे। जदों असी वाहिगुरू जी दे हजूर अरदास करनी दोए कर जोर करूं अरदास तुद भावे तां आणे रास, अज साडे अरदास करन दे वी कई ढंग तरीके बन गए। असी झग्गे दियां झोलियां खोल दियां चुन्नी दे पल्ले खोल लै, असी कहण लग पए शायद दात कोई आकाश दे विचों डिगणी है। गुरमत दा सिद्धांत गुरमत दा नुकता समझिया ही नहीं। मेरे पातशाह जी कहिंदे दोए कर जोड़ दोवे हत्थां नूं जोड़, दोए कर जोर करूं अरदास तुद भावे तां आणे रास, गुरु दे अगे बेनती कर गुरु दे नाल गिले ना कर, और गुरु नूं अपने अंदरली गल दा सच्चे पातशाह जी हम पापी पाथर नीर डुबत कर कृपा पाखण हम तारी रहाओ। असी बड़े वड्डे पापी हाँ, असी ये बोल कदे नहीं जे बोलदे, असी गुरु दे कोल जाके सच कह दिया करिए। जेड़ा मरीज डाक्टर दे कोलों ओला रखदा है हकीम दे कोलों ओला रखदा है बल्कि अपने दुख दर्द नूं चंगी तरह दस नहीं सकदा, कोई भी डाक्टर हकीम एहो जिहा नहीं जेड़ा ओहदा सही इलाज कर सके। गुरु साडा वैद है, गुरु साडा डाक्टर है। असी गुरु दे कोल जाके जदों कह दिंदे पातशाह जी मैं पापी हाँ, हम डोलत बेड़ी पाप भरी है पवन लगे मत जाई, सतगुरु जी मैनू तां डर लगदा है मेरे जीवन दी बेड़ी जिहड़ी है पापां दे नाल भर गई है, किते इह संसार समुंदर दे विच उठदियां होईयां माया मोह दियां छल्लां जिहड़ियां ने मेरी बेड़ी नूं डोब ना देंदियां होण, क्योंकि जिस वेले कोई सोच लवे मैं समुंदर नूं पार करना है दरिया नदी नूं पार करना है वह जतन करे गल तां बेड़ी दी है ना, चल मैं कागज दी बेड़ी बना लैंदा, फिर पता लगेगा कागज दी बेड़ी गल जावेगी। जे ओह कवे मैं लोहे दी बेड़ी बना लवां, जे ओह कहे मैं पत्थर दी बेड़ी बना लवां, ते प्यारिओ पत्थर दी बेड़ी डुबणी डुबणी है। पत्थर की बेड़ी जाओ चढ़े क्यों पार लंघावै, जिहड़ा पत्थर दी बेड़ी ते सवार हो जावे ओह पत्थर आप भी डुबदा है, अपने ते सवारी करन वालियां नूं अपने मगर लगण वालियां नूं भी डोब के रख दिंदा है। इस वास्ते गुरु का सिख जिहड़ा है ओह पत्थरां दा पुजारी नहीं है, ओह मूर्तियां दा पुजारी नहीं है, ओह गुर शब्द दा पुजारी है। जदों असीं गुरु नानक दे घर विच जाइए ना अणमतियां दी गल इक पासे, ओह जो मर्जी पै करदे होण परंतु गुरुद्वारे दे विच विचार हुंदी है, विचार पूजा नहीं, विचार इत्थे अर्चना पूजा नहीं, विचार हुंदी है शब्द दी विचार, यह गुरमत दा सिद्धांत है। हम पापी पाथर नीर डुबत, हे वाहिगुरु जी असी इन्ने भारी पत्थर हो गए हैं संसार समुंदर दे विच डुबदे जा रहे हां, जिन्हां वल नूं तुसां देख के कह दिता सी ना कि तित सरवड़ै भैले निवासा पाणी पावक तिने किया, पंकज मोह पगनी चाले हम देखा तै डूबी अले, मन एक न चेत समूढ़ मना हर बिसरत तेरे गुण गलिया, ना हों जती सती नहीं पड़िया मूर्ख मुगदा जन्म भया, प्रणवत नानक तिन की शरणा जिन तू ना ही विसरिया। हे पातशाह जीओ, असी पत्थर दे वांग जड़े इन्ने भारे हो गए, इन्ने कठोर हो गए, असी ते कई बार संगत विच बैठे भी होइए ना, इंज लगता है बड़ा बंदा भिजिया होया, परंतु जरी असी संगत तो बाहर उठ के जाइए, असी फिर पहला की तरह ही हो जाने, साड़ी हालत इस तरह की बनी हुई है। तुसी कृपा कर देवो, तुसी समर्थ हो, तुसी साडे पत्थर वर्गे हिरदे वाले जड़े लोग ने उन्हां नूं तार सकदे हो, तुसी साडे उपर तरस करो। जदों असी सतगुरु सच्चे पातशाह जी दे हजूर बेनती करदे आ ना कि लेखा कते ना छुटीए खिण खिण भूलण हार, बख्शन हार बख्श लै नानक पार उतार। हे वाहिगुरु, जे असी अपने लेखे की गल करिए ना, ते साडा लेखा होण लग पवे, ते सच्ची गल जे असी बंधना विकारा तो छुटकारा नहीं जे पा सकते। लेखा कते ना छुटीए खिण खिण भूलण हार, बख्शन हार बख्श लै नानक पार उतार। हे वाहिगुरु, तू बख्शन हार है, तू ही सानू बख्श के तार सकदा है, नहीं तो सच्ची गल असी संसार समुद्र दे विच डुब जावांगे, क्योंकि लूण हरामी गुणागार बेगाना अलप मत, जियो पिंड जिन सुख दिए किसे ना जान तत। हे वाहिगुरु जी, जिन्ना कुछ तुसा ने सानू दिता है ना, सुख आराम दिता है, असी इन्ने अकिरत कण हो गए, असी इन्ने लूण हरामी हो गए, साडी जबान तो कदे ए शब्द ही नहीं निकलिया वाहिगुरु तेरा शुक्र है, साडी रसना ते कदी बोल ही नहीं आया, साडा जीवन जिहड़ा इस तरह का बनिया होया है।
जो हर सेवे संत भगत तिन के सब पाप निवारी।
शब्द दियां आरंभ वालियां पंक्तियां ने सतगुरु सच्चे पातशाह धन श्री गुरु रामदास महाराज जी बड़े प्यार दे घर दे विच आण के बड़े ही सरल बड़े ही सुखैण शब्दां दी वरतों करदिआं आपां सारे जीवां नूं समझाउण दा महान उपकार कर रहे ने। कहिंदे जो हर सेवे संत भगत तिन के सब पाप निवारी। जो वाहिगुरु अकाल पुरख है वह इन्ना बख्शिंद है, जो भी संत जान प्रभु प्यारे दे भगत जान उस मालक वाहिगुरु जी नूं सेवदे ने, उस नूं सिमरदे ने, और ऐसी भगती करन वालियां जीवां दी जिग्यासुआं दी रब्बी रंग विच रंगियां होईयां रूहां दी ਉਹ ਆਤਮਾ ਤੇ ਚਿੰਬੜੀ ਹੋਈ ਜਨਮਾਂ ਜਮਾਂਤਰਾਂ ਦੀ ਕਾਲਖ ਨੂੰ ਧੋ ਦਿੰਦੇ ਨੇ, ਪਾਪਾਂ ਵਿਕਾਰਾਂ ਦੀ ਕਾਲਖ ਨੂੰ ਧੋ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਗੁਰੂ ਦੇ ਕੋਲ ਜਾ ਕੇ ਸਮਝ ਆ ਜਾਂਦੀ ਹੈ। ਗਿਆਨ ਰਤਨ ਮਨ ਮੰਝੀਏ ਬਹੁੜ ਨਾ ਮੈਲਾ ਹੋਏ, ਉਹ ਗੁਰੂ ਦੇ ਕੋਲ ਜਾ ਕੇ ਗੁਰੂ ਦੇ ਸ਼ਬਦ ਵਿੱਚ ਇਸ਼ਨਾਨ ਕਰਦੇ ਨੇ, ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਜੋ ਪ੍ਰਭੂ ਪਿਆਰਾ ਹੈ ਉਹ ਭਗਤੀ ਕਰਨ ਵਾਲਿਆਂ ਦੇ ਨਾਲ ਪਿਆਰ ਕਰਦਾ ਹੈ, ਔਰ ਪਿਆਰ ਹੀ ਨਹੀਂ ਕਰਦਾ ਬਲਕਿ ਉਹਨਾਂ ਦੀ ਮਲੀਨਤਾ ਨੂੰ ਵੀ ਸਾਫ਼ ਕਰ ਦਿੰਦਾ ਹੈ। ਆਪਾਂ ਛੋਟੇ ਛੋਟੇ ਪਰਿਵਾਰਾਂ ਵਿੱਚ ਬੱਚੇ ਦੇਖਦੇ ਹਾਂ, ਮਾਂ ਆਪਣੇ ਬੱਚੇ ਦਾ ਮੱਥਾ ਚੁੰਮਦੀ ਹੈ, ਮੂੰਹ ਚੁੰਮਦੀ ਹੈ, ਇੱਥੋਂ ਤੱਕ ਕਹਿ ਲਈਏ ਕਿ ਉਹਨੂੰ ਆਪਣਾ ਬੱਚਾ ਆਪਣੀ ਜਾਨ ਨਾਲੋਂ ਵੱਧ ਪਿਆਰਾ ਲੱਗਦਾ ਹੈ, ਹਾਲੇ ਕਿ ਉਹ ਬੱਚਾ ਮਾਂ ਨੇ ਹੀ ਪੈਦਾ ਕੀਤਾ ਹੋਇਆ ਹੈ। ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਨੂੰ ਪੈਦਾ ਕੀਤਾ ਹੋਇਆ ਹੈ, ਉਹ ਸਾਡਾ ਮਾਤਾ ਪਿਤਾ ਹੈ, ਉਹ ਸਾਡੀ ਪ੍ਰਤਪਾਲਣਾ ਕਰਦਾ ਹੈ, ਸਾਡਾ ਖਿਆਲ ਰੱਖਦਾ ਹੈ, ਕਿਉਂਕਿ ਖੀਰ ਆਧਾਰ ਬਾਰਿਕ ਜਬ ਹੋਤਾ ਬਿਨ ਖੀਰੇ ਰਹਿਣ ਨਾ ਜਾਈ, ਸਾਰ ਸੰਭਾਲ ਮਾਤਾ ਮੁਖ ਨੀਰੇ ਤਬ ਉਹ ਤ੍ਰਿਪਤ ਅਗਾਈ। ਵਾਹਿਗੁਰੂ ਅਕਾਲ ਪੁਰਖ ਸਾਡੇ ਉੱਪਰ ਇਹੋ ਜਿਹੀ ਕਿਰਪਾ ਕਰ ਦਿੰਦਾ ਹੈ ਜਿਵੇਂ ਮਾਂ ਆਪਣੇ ਬੱਚੇ ਦੇ ਨਾਲ ਪਿਆਰ ਵੀ ਕਰਦੀ ਹੈ ਨਾ, ਤੇ ਬੱਚਾ ਉਸ ਦੇ ਉੱਪਰ ਬਾਥਰੂਮ ਕਰ ਦੇਵੇ, ਪੋਟੀ ਕਰ ਦੇਵੇ, ਟੱਟੀ ਕਰ ਦੇਵੇ, ਤੇ ਮਾਂ ਕਦੀ ਆਪਣੇ ਬੱਚੇ ਦਾ ਬੁਰਾ ਨਹੀਂ ਜੇ ਮਨਾਉਂਦੀ। ਮਾਂ ਨੂੰ ਉਹ ਬੱਚਾ ਪਿਆਰਾ ਹੈ, ਉਹਦੀ ਸਫਾਈ ਰੱਖਦੀ ਹੈ, ਉਹ ਇਹ ਵੀ ਕਹਿੰਦੀ ਹੈ ਕਿ ਸ਼ਰੀਕੇ ਦੇ ਵਿੱਚੋਂ ਕੋਈ ਉੱਠ ਕੇ ਕਹਿ ਨਾ ਦੇਵੇ, ਇਹਦੇ ਕੋਲ ਇੱਕ ਦੋ ਤਾਂ ਬੱਚੇ ਨੇ, ਉਹਨਾਂ ਨੂੰ ਵੀ ਸੰਭਾਲ ਨਹੀਂ ਸਕਦੀ। ਪਰ ਵਾਹਿਗੁਰੂ ਅਕਾਲ ਪੁਰਖ ਦੇ ਆਪਾਂ ਸਾਰੇ ਦੇ ਸਾਰੇ ਜੀਵ ਜਨ ਜੋ ਅਸੀਂ ਗੁਰੂ ਦੇ ਅੰਮ੍ਰਿਤ ਬੋਲ ਪੜ੍ਹਦੇ ਹਾਂ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਉਹ ਸਾਡੇ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ। ਪਰੰਤੂ ਜਿਹੜੇ ਭਗਤੀ ਕਰਦੇ ਨੇ ਜਾਂ ਜਿਹੜੇ ਬੱਚੇ ਆਪਣੇ ਮਾਪਿਆਂ ਦੇ ਆਗਿਆਕਾਰੀ ਹੋ ਜਾਣ ਉਹ ਵਧੇਰੇ ਮਾਂ ਬਾਪ ਨੂੰ ਪਿਆਰ ਕਰਦੇ ਨੇ। ਮੈਂ ਬੇਨਤੀ ਕਰ ਦੇਵਾਂ, ਮਾਂ ਬਾਪ ਨੂੰ ਸਾਰੇ ਹੀ ਬੱਚੇ ਪਿਆਰੇ ਹੁੰਦੇ ਨੇ, ਯਾਦ ਰਹੇ ਮਾਂ ਬਾਪ ਨੂੰ ਸਾਰੇ ਹੀ ਬੱਚੇ ਪਿਆਰੇ ਹੁੰਦੇ ਨੇ, ਭਾਵੇਂ ਕੋਈ ਬੱਚਾ ਆਖੇ ਲੱਗਦਾ ਹੋਵੇ ਤੇ ਭਾਵੇਂ ਨਾ ਲੱਗਦਾ ਹੋਵੇ, ਭਾਵੇਂ ਕੋਈ ਮਾਂ ਪਿਓ ਦਾ ਸਤਿਕਾਰ ਕਰਦਾ ਹੋਵੇ ਤੇ ਭਾਵੇਂ ਨਾ ਕਰਦਾ ਹੋਵੇ, ਮਾਂ ਬਾਪ ਸਾਰਿਆਂ ਲਈ ਖਾਣ ਹੰਢਾਉਣ ਦਾ ਇੱਕੋ ਜਿਹਾ ਪ੍ਰਬੰਧ ਕਰਦਾ ਹੈ। ਪਰੰਤੂ ਯਾਦ ਰਹੇ, ਜਿਹੜਾ ਬੱਚਾ ਆਗਿਆਕਾਰੀ ਬਣ ਜਾਵੇ ਨਾ, ਉਹ ਮਾਂ ਬਾਪ ਦੇ ਪਿਆਰ ਦਾ ਪਾਤਰ ਬਣ ਜਾਂਦਾ ਹੈ। ਜਦੋਂ ਅਸੀਂ ਗੁਰੂ ਦੇ ਹੁਕਮ ਵਿੱਚ ਚੱਲਦੇ ਹਾਂ, ਸਾਨੂੰ ਪਤਾ ਲੱਗ ਜਾਂਦਾ ਹੈ ਪਰਮੇਸ਼ਰ ਜਿਹੜਾ ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ।
ਹਮ ਉਪਰ ਕਿਰਪਾ ਕਰ ਸਵਾਮੀ, ਰੱਖ ਸੰਗਤ ਤੁਮ ਜੋ ਪਿਆਰੀ।
ਪਾਤਸ਼ਾਹ ਜੀ ਸਾਨੂੰ ਢੰਗ ਦੱਸ ਰਹੇ ਨੇ, ਜੁਗਤ ਦੱਸ ਰਹੇ ਨੇ, ਕਹਿੰਦੇ ਆਪਣੇ ਇਸ਼ਟ ਦੇ ਹਜ਼ੂਰ ਬੇਨਤੀ ਕਰਿਆ ਕਰ, ਇੱਕ ਓੰਕਾਰ ਵਾਹਿਗੁਰੂ ਅਕਾਲ ਪੁਰਖ ਦੇ ਹਜ਼ੂਰ ਬੇਨਤੀ ਕਰਿਆ ਕਰ। ਐ ਗੁਰੂ ਕੇ ਸਿੱਖਾ, ਜਦੋਂ ਤੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਾਣਾ ਹੈ ਨਾ, ਸਭ ਤੋਂ ਪਹਿਲਾਂ ਸਤਿਗੁਰਾਂ ਦੇ ਦਰਸ਼ਨ ਕਰਿਆ ਕਰ, ਐਵੇਂ ਅੱਖਾਂ ਨਾ ਮੀਟ ਲਿਆ ਕਰ, ਕਿਉਂਕਿ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਤੂੰ ਅਰਦਾਸ ਦੇ ਵਿੱਚ ਪੜ੍ਹਦਾ ਹੈ, ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਿਆ ਕਰ। ਇਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਨਿਰੰਕਾਰੀ ਨਿਰੰਜਣੀ ਜੋਤ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹਿਰਦੇ ਵਿੱਚ ਹੁੰਦੀ ਹੋਈ ਦਸਵੇਂ ਪਾਤਸ਼ਾਹ ਜੀ ਦੇ ਵਿੱਚ ਪ੍ਰਵੇਸ਼ ਕੀਤਾ, ਉਹ ਅੱਜ ਗਿਆਨ ਦੀ ਜੋਤੀ, ਗਿਆਨ ਦਾ ਪ੍ਰਕਾਸ਼ ਜਿਹੜਾ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿਖੇ ਪ੍ਰਕਾਸ਼ਮਾਨ ਹੈ। ਇਸ ਵਾਸਤੇ ਅਸੀਂ ਕਹਿ ਦਿੰਦੇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਕਦੇ ਇਸ ਗਿਆਨ ਦੇ ਚਾਨਣੇ ਆ, ਬੇਨਤੀ ਕਰਿਆ ਕਰ। ਹਮ ਉਪਰ ਕਿਰਪਾ ਕਰ ਸਵਾਮੀ, ਹੇ ਮੇਰੇ ਮਾਲਕ ਜੀਓ, ਸਾਡੇ ਉੱਪਰ ਵੀ ਕਿਰਪਾ ਕਰ। ਕਿਉਂਕਿ ਮੈਂ ਇਮਾਨਦਾਰੀ ਨਾਲ ਕਹਿੰਦਾ ਹਾਂ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਵਿਤਾ ਅੰਦਰ ਕਿਰਪਾ ਕੀਤੀ ਹੈ ਨਾ, ਭਗਤ ਵਸ਼ਲ ਸੁਣ ਹੋਤ ਹੂੰ ਨਿਰਾਸ਼ ਹਿਰਦੇ, ਪਤਤ ਪਾਵਣ ਸੁਣ ਆਸਾ ਉਰ ਧਾਰ ਹੂੰ। ਕਿੱਡੇ ਪਿਆਰੇ ਤੇ ਨਿਮਰਤਾ ਵਾਲੇ ਬੋਲ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ। ਕਹਿੰਦੇ ਹੇ ਵਾਹਿਗੁਰੂ ਅਕਾਲ ਪੁਰਖ ਜੀਓ, ਜਦੋਂ ਮੈਨੂੰ ਪਤਾ ਚੱਲਦਾ ਨਾ ਤੂੰ ਭਗਤਾਂ ਦੇ ਨਾਲ ਪਿਆਰ ਕਰਨ ਵਾਲਾ ਹੈ, ਭਗਤੀ ਦੇ ਨਾਲ ਪਿਆਰ ਕਰਨ ਵਾਲਾ ਹੈ, ਤੇ ਮੈਨੂੰ ਇਹ ਗੱਲ ਦਾ ਜਦੋਂ ਪਤਾ ਲੱਗ ਜਾਂਦਾ ਸੱਚੀ ਮੁੱਚੀ ਮੈਂ ਨਿਰਾਸ਼ ਜਿਹਾ ਹੋ ਜਾਂਦਾ, ਮੈਂ ਨਿਰਾਸ਼ ਜਿਹਾ ਹੋ ਜਾਂਦਾ। ਅਸੀਂ ਕਹਾਂਗੇ ਸਾਨੂੰ ਤੇ ਚਾਹ ਚੜ੍ਹਨਾ ਚਾਹੀਦਾ ਸੀ ਕਿ ਸਾਡਾ ਵਾਹਿਗੁਰੂ ਅਕਾਲ ਪੁਰਖ ਜਿਹੜਾ ਉਹ ਭਗਤੀ ਦੇ ਨਾਲ ਪਿਆਰ ਕਰਨ ਵਾਲਾ ਹੈ, ਪਰ ਭਾਈ ਸਾਹਿਬ ਜੀ ਕਹਿ ਰਹੇ ਨੇ ਮੈਂ ਨਿਰਾਸ਼ ਹੋ ਜਾਂਦਾ। ਭਗਤ ਵਸ਼ਲ ਸੁਣ ਹੋਤ ਹੂੰ ਨਿਰਾਸ਼ ਹਿਰਦੇ, ਪਤਤ ਪਾਵਣ ਸੁਣ ਆਸਾ ਉਰ ਧਾਰ ਹੂੰ। ਪਰ ਹੇ ਵਾਹਿਗੁਰੂ ਜੀ, ਜਦੋਂ ਮੈਨੂੰ ਪਤਾ ਲੱਗਦਾ ਹੈ ਨਾ ਕਿ ਮੈਂ ਤਾਂ ਭਗਤੀ ਕੀਤੀ ਨਹੀਂ, ਤੁਸੀਂ ਤੇ ਭਗਤੀ ਨਾਲ ਪਿਆਰ ਕਰਨ ਵਾਲੇ ਹੋ, ਤੇ ਦੂਸਰੇ ਪਾਸੇ ਮੈਨੂੰ ਪਤਾ ਲੱਗ ਜਾਂਦਾ ਤੁਹਾਡਾ ਸੁਭਾਅ ਹੀ ਬੜਾ ਬਖਸ਼ਣ ਦਾ, ਤੁਸੀਂ ਬਖਸ਼ਣਹਾਰ ਹੋ, ਤੁਸੀਂ ਤੇ ਪਤਤਾਂ ਨੂੰ ਵੀ ਪਾਵਣ ਕਰਨ ਵਾਲੇ ਹੋ, ਜਿਹੜੇ ਆਪਣੇ ਜੀਵਨ ਤੋਂ ਗਿਰ ਜਾਣ, ਜੀਵਨ ਆਚਰਣ ਤੋਂ ਗਿਰ ਜਾਣ, ਤੁਸੀਂ ਤੇ ਉਹਨਾਂ ਦੇ ਉੱਪਰ ਵੀ ਕਿਰਪਾ ਕਰਕੇ ਉਹਨਾਂ ਨੂੰ ਵੀ ਪਵਿੱਤਰ ਕਰ ਦਿੰਦੇ ਹੋ। ਕਹਿੰਦੇ ਜਦੋਂ ਮੈਨੂੰ ਪਤਾ ਚੱਲਦਾ ਹੈ ਨਾ ਤੁਸੀਂ ਅੰਤਰਜਾਮੀ ਹੋ, ਹਰੇਕ ਦੇ ਗੱਲ ਦਿਲ ਦੀ ਗੱਲ ਨੂੰ ਤੁਸੀਂ ਜਾਣਦੇ ਹੋ। ਅੰਤਰਜਾਮੀ ਸੁਣ ਕੰਪਤ ਹੂੰ ਅੰਤਰਗਤ, ਮੈਂ ਲੋਕਾਂ ਦੇ ਕੋਲੋਂ ਬੜੇ ਪਰਦੇ ਰੱਖੇ ਨੇ, ਹੋ ਸਕਦਾ ਮੇਰੇ ਮਨ ਦੀ ਗੱਲ ਨੂੰ ਕੋਈ ਵੀ ਨਾ ਜਾਣਦਾ ਹੋਵੇ, ਤੇ ਸੁਭਾਵਿਕ ਵੀ ਹੈ, ਇੱਕ ਦੂਜੇ ਦੀ ਮਨ ਦੀ ਗੱਲ ਨੂੰ ਜਾਣਨਾ ਬੜੀ ਅਸੰਭਵਣੀ ਤੇ ਕਠਿਨ ਗੱਲ ਜ਼ਰੂਰ ਹੈ। ਅੰਤਰਜਾਮੀ ਸੁਣ ਕੰਪਤ ਹੂੰ ਅੰਤਰਗਤ, ਦੀਨ ਕੋ ਦਿਆਲ ਸੁਣ ਭੈ ਭਰਮਟਾਰ ਹੂੰ। ਜਦੋਂ ਮੈਨੂੰ ਪਤਾ ਲੱਗਦਾ ਤੂੰ ਅੰਤਰਜਾਮੀ ਹੈ, ਮੈਨੂੰ ਆਪਣੇ ਔਗਣਾਂ ਦਾ ਚੇਤਾ ਆਉਂਦਾ, ਆਪਣੀਆਂ ਕੁਤਾਹੀਆਂ ਦਾ ਚੇਤਾ ਆਉਂਦਾ, ਤੇ ਮੇਰੇ ਵਾਹਿਗੁਰੂ ਜੀਓ ਮੈਂ ਧੁਰ ਤੱਕ ਕੰਬ ਜਾਂਦਾ ਹਾਂ। ਪਰ ਜਦੋਂ ਮੈਨੂੰ ਫੇਰ ਪਤਾ ਚੱਲਦਾ ਤੁਸੀਂ ਤੇ ਦੀਨਾਂ ਦੇ ਉੱਪਰ ਗਰੀਬਾਂ ਦੇ ਉੱਪਰ ਦਇਆ ਕਰਨ ਵਾਲੇ ਹੋ, ਫਿਰ ਮੈਨੂੰ ਹੌਂਸਲਾ ਹੋ ਜਾਂਦਾ। ਦੀਨ ਕਉ ਦਇਆਲ ਸੁਣ ਭੈ ਭਰਮ ਟਾਰ ਹੂੰ, ਜਲ ਧਰ ਕੇ ਸੰਗਮ ਅਫਲ ਸੇਬਲ ਦਰਮ, ਚੰਦਨ ਸੁਗੰਧ ਸਨ ਬੰਧ ਮਲਗਾਰ ਹੂੰ। ਮੈਂ ਸਿੰਬਲ ਰੁੱਖ ਨੂੰ ਵੇਖਦਾ, ਬੜਾ ਉੱਚਾ ਹੁੰਦਾ, ਮੀਂਹ ਵੀ ਪੈਂਦਾ, ਉੱਚੀ ਟੀਸੀ ਵਾਲਾ, ਪਰ ਉਹਦੇ ਨਾਲ ਭਾਵੇਂ ਬੱਦਲ ਖਹਿਕੇ ਵੀ ਕਿਉਂ ਨਾ ਲੰਘ ਜਾਣ ਪਾਣੀ ਨਾਲ ਭਰੇ ਹੋਏ, ਪਰ ਉਹਦੇ ਫਲ ਜਿਹੜੇ ਤੇ ਫੁੱਲ ਉਹ ਕਿਸੇ ਕੰਮ ਨਹੀਂ ਆਉਂਦੇ, ਉਹ ਕਿਸੇ ਅਰਥ ਨਹੀਂ ਜੇ ਆਉਂਦੇ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਉਹ ਜੇ ਆਵੇ ਆਸ ਕਰ ਜਾਏ ਨਿਰਾਸੇ ਕਿੱਤ, ਫੁੱਲ ਫਿੱਕੇ ਫਲ ਬਕ ਬਕੇ ਕੰਮ ਨਾ ਆਵੇ ਪਤ। ਪਰ ਮੇਰੇ ਵਾਹਿਗੁਰੂ ਜੀ ਮੈਂ ਹੰਕਾਰ ਦੇ ਵਿੱਚ ਬੜਾ ਉੱਚਾ ਹੋ ਗਿਆ, ਮੈਂ ਸਮਝਣ ਲੱਗ ਪਿਆ ਮੇਰੇ ਕੋਲ ਅਹੁਦਾ ਬੜਾ ਵੱਡਾ, ਮੈਂ ਸਮਝਣ ਲੱਗ ਪਿਆ ਮੇਰੇ ਕੋਲ ਦੂਜਿਆਂ ਨੂੰ ਚਾਰ ਛਿੱਲੜਾਂ ਬੜੀਆਂ ਜ਼ਿਆਦੀਆਂ ਨੇ, ਮੇਰੇ ਕੋਲ ਗੱਡੀ ਵੱਡੀ ਹੈ, ਲੋਕ ਮੇਰੇ ਆਲੇ ਦੁਆਲੇ ਝੁਕਦੇ ਫਿਰਦੇ ਨੇ, ਮੈਂ ਉਸ ਸਿੰਬਲ ਦੇ ਦਰਖਤ ਦੀ ਤਰ੍ਹਾਂ ਹੰਕਾਰ ਦੇ ਕਾਰਨ ਸ਼ੁਭ ਗੁਣਾਂ ਦੇ ਸ਼ੁਭ ਰੂਪੀ ਫਲਾਂ ਤੋਂ ਵਾਂਝਾ ਰਹਿ ਗਿਆ। ਪਰ ਜਦੋਂ ਮੈਨੂੰ ਪਤਾ ਚੱਲਿਆ ਨਾ ਕਿ ਬਾਵਣ ਚੰਦਨ ਦਾ ਬੂਟਾ ਜਿਹੜਾ, ਜੇ ਕਿਤੇ ਉਹਦੇ ਨੇੜੇ ਸਿੰਬਲ ਦਾ ਦਰਖਤ ਹੋਵੇ ਨਾ, ਤੇ ਚੰਦਨ ਉਹਨੂੰ ਵੀ ਸੁਗੰਧੀ ਵਾਲਾ ਬਣਾ ਦਿੰਦਾ ਹੈ। ਹੇ ਮੇਰੇ ਸਤਿਗੁਰੂ ਜੀ, ਮੇਰੇ ਅੰਦਰ ਭਾਵੇਂ ਹੰਕਾਰ ਆਕੜ ਹੈ, ਮੈਂ ਹਉਮੈ ਦਾ ਪੀੜਤ ਹਾਂ, ਪਰ ਮੈਨੂੰ ਯਕੀਨ ਹੈ ਜੇ ਮੈਂ ਤੁਹਾਡੀ ਚਰਨ ਸ਼ਰਨ ਦੇ ਵਿੱਚ ਆ ਜਾਵਾਂ ਨਾ, ਤੁਸੀਂ ਵੀ ਮੈਨੂੰ ਗੁਰਮਤ ਦੇ ਰੰਗ ਵਿੱਚ ਰੰਗ ਦੇਵੋਗੇ। ਆਪਣੀ ਕਰਨੀ ਕਰ ਨਰਕਣਾ ਪਾਵੂੰ ਠੌਰ, ਤੁਮਰੇ ਬਿਰਦ ਕਰ ਆਸਰੋ ਸੁਮਾਰ ਹੂੰ। ਹੇ ਮੇਰੇ ਵਾਹਿਗੁਰੂ, ਮੈਂ ਇਮਾਨਦਾਰੀ ਨਾਲ ਇਹ ਗੱਲ ਆਖਾਂ ਨਾ, ਜਿਹੋ ਜਿਹੇ ਮੇਰੇ ਕੰਮ ਨੇ, ਜਿਹੋ ਜਿਹੀਆਂ ਮੇਰੀਆਂ ਕਰਤੂਤਾਂ ਨੇ, ਮੈਨੂੰ ਤੇ ਇੰਜ ਲੱਗਦਾ ਮੈਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਣੀ। ਆਪਣੀ ਕਰਨੀ ਕਰ ਨਰਕਣਾ ਪਾਵੂੰ ਠੌਰ, ਤੁਮਰੇ ਬਿਰਦ ਕਰ ਆਸਰੋ ਸੁਮਾਰ ਹੂੰ। ਪਰ ਤੇਰਾ ਸੁਭਾਅ ਬੜਾ ਬਖਸ਼ਿੰਦਾ ਹੈ, ਇਸ ਵਾਸਤੇ ਮੈਂ ਆਪ ਜੀ ਦੇ ਹਜ਼ੂਰ ਬੇਨਤੀ ਕਰਦਾ ਹਾਂ। ਵੇਖੋ, ਐਸੀਆਂ ਐਸੀਆਂ ਪਰਮ ਹਸਤੀਆਂ, ਇਹ ਔਗਣ ਭਾਈ ਸਾਹਿਬ ਭਾਈ ਗੁਰਦਾਸ ਵਿੱਚ ਨਹੀਂ, ਇਹ ਔਗਣ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਵਿੱਚ ਨਹੀਂ, ਇਹ ਔਗਣ ਸਾਰੇ ਆਪਣੇ ਵਿੱਚ ਭਰੇ ਪਏ ਨੇ। ਔਰ ਸਤਿਗੁਰੂ ਜੀ ਆਪਣੇ ਤੇ ਟੁਕਾ ਕੇ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਤੁਸੀਂ ਕਿਰਪਾ ਕਰੋ, ਹਮ ਉਪਰ ਕਿਰਪਾ ਕਰ ਸੁਆਮੀ, ਰੱਖ ਸੰਗਤ ਤੁਮ ਜੋ ਪਿਆਰੀ। ਸਾਨੂੰ ਉਸ ਸੰਗਤ ਵਿੱਚ ਰੱਖ ਜਿਹੜੀ ਸੰਗਤ ਤੁਹਾਨੂੰ ਪਿਆਰੀ ਲੱਗਦੀ ਹੈ। ਪਿਆਰਿਓ, ਸੰਗਤ ਨੂੰ ਸਮਝਿਆ ਕਰੋ, ਸੰਗਤ ਜੁਆਰੀਆਂ ਦੀ ਵੀ ਹੁੰਦੀ ਹੈ, ਸੰਗਤ ਨਿਸ਼ਈਆਂ ਦੀ ਵੀ ਹੁੰਦੀ ਹੈ, ਸੰਗਤ ਵਿਕਾਰੀਆਂ ਦੀ ਵੀ ਹੁੰਦੀ ਹੈ, ਸੰਗਤ ਵਿਚਾਰੀਆਂ ਦੀ ਵੀ ਹੁੰਦੀ ਹੈ। ਗੁਰੂ ਕੇ ਸਿੱਖ ਨੇ ਸਤ ਸੰਗਤ ਕਰਨੀ ਹੈ, ਗੁਰੂ ਦੀ ਸੰਗਤ ਕਰਨੀ ਹੈ। ਜਦੋਂ ਅਸੀਂ ਸਤ ਸੰਗਤ ਦੀ ਨਿਸ਼ਾਨੀ ਪੁੱਛਦੇ ਹਾਂ ਨਾ, ਤੇ ਮੇਰਾ ਪਾਤਸ਼ਾਹ ਟੁੱਟ ਕੇ ਕਹਿੰਦਾ, ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਿਖਾਣੀਏ, ਜਿੱਥੇ ਇੱਕੋ ਅਹੰਕਾਰ ਦੀ ਗੱਲ ਹੋਵੇ, ਜਿੱਥੇ ਵਾਹਿਗੁਰੂ ਅਕਾਲ ਪੁਰਖ ਦੀ ਗੱਲ ਹੋਵੇ, ਚਾਹੇ ਉਹ ਅਸੀਂ ਧਰਮ ਸਥਾਨ ਤੇ ਬੈਠੇ ਹੋਈਏ, ਚਾਹੇ ਅਸੀਂ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਵਾਹਿਗੁਰੂ ਅਕਾਲ ਪੁਰਖ ਦੀ ਵਡਿਆਈ ਕਰਦੇ ਹੋਈਏ, ਇਹ ਸੰਗਤ ਜੇ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਇਹ ਸੰਗਤ ਭਾਗਾਂ ਤੋਂ ਬਿਨਾਂ ਨਸੀਬ ਨਹੀਂ ਹੁੰਦੀ। ਇਹ ਮੁਬਾਰਕ ਪੰਕਤੀਆਂ ਸਾਨੂੰ ਸਾਰਿਆਂ ਨੂੰ ਕੰਠ ਨੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਚੰਗਿਆਂ ਭਾਗਾਂ ਤੋਂ ਬਿਨਾਂ ਗੁਰੂ ਦੀ ਸੰਗਤ ਨਸੀਬ ਨਹੀਂ ਜੇ ਹੁੰਦੀ। ਤੁਸੀਂ ਵਡਭਾਗੇ ਹੋ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਹਜ਼ੂਰੀ ਅੰਦਰ ਬੈਠ ਕੇ ਸਤਿਗੁਰਾਂ ਦੇ ਦਰਸ਼ਨ ਉਪਦੇਸ਼ ਜਿਹੜੇ ਨੇ ਉਹ ਸਰਵਣ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਦੇ ਹਜ਼ੂਰ ਇਹ ਬੇਨਤੀ ਕਰਨੀ, ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਤੁਸੀਂ ਕਿਰਪਾ ਕਰੋ, ਸਾਨੂੰ ਸਤ ਸੰਗਤ ਨਸੀਬ ਹੋ ਜਾਵੇ, ਕਿਉਂਕਿ ਉਹ ਸੰਗਤ ਤੁਹਾਨੂੰ ਪਿਆਰੀ ਲੱਗਦੀ ਹੈ, ਜਿੱਥੇ ਕੇਵਲ ਤੇ ਕੇਵਲ ਇੱਕ ਦੀ ਗੱਲ ਹੋਵੇ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹਟ ਸੱਚ, ਰਤਨੀ ਭਰੇ ਭੰਡਾਰ।
ਹਰ ਗੁਣ ਕਹਿ ਨਾ ਸਕੋ ਬਨਵਾਰੀ।
ਹੇ ਸੰਸਾਰ ਰੂਪੀ ਬਣ ਦੇ ਮਾਲਕ ਜੀਓ, ਮੈਂ ਆਪ ਜੀ ਦੇ ਸ਼ੁਭ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ।
ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਪਾਖਣ ਹਮ ਤਾਰੀ।
ਕਿਉਂਕਿ ਅਸੀਂ ਪਾਪੀਆਂ, ਪੱਥਰ ਵੱਤ ਹੋ ਗਏ ਹਾਂ, ਸੰਸਾਰ ਸਮੁੰਦਰ ਦੇ ਵਿੱਚ ਡੁੱਬਦੇ ਜਾ ਰਹੇ ਹਾਂ, ਤੁਸੀਂ ਕਿਰਪਾ ਕਰਕੇ ਸਾਡੇ ਪੱਥਰ ਵਰਗੇ ਜਿਹੜੇ ਹਿਰਦੇ ਹੋ ਗਏ ਨੇ, ਕਠੋਰ ਹੋ ਗਏ ਨੇ, ਤੁਸੀਂ ਹੀ ਸਾਨੂੰ ਇਹ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਪਾਰ ਕਰ ਸਕਦੇ
ਹੋ।
ਸਤਿਗੁਰੂ ਜੀ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ।
ਜਨਮ ਜਨਮ ਕੇ ਲਾਗੇ ਬਿਖ ਮੋਰਚਾ।
ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇੱਕ ਜਨਮ ਦਾ ਨਹੀਂ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ, ਖਨੜੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾਹੋ, ਜਿਵੇਂ ਕੋਹਲੂ ਤੋਂ ਤੇਲ ਪੂੰਜਣ ਵਾਲੀ ਟਾਕੀ ਖਨੜੀ ਜਿਹੜੀ ਹੈ ਨਾ, ਉਹ ਇੰਨੀ ਥਿੰਦੀ ਹੋ ਜਾਂਦੀ ਹੈ ਤੇਲ ਨਾਲ, ਇੰਨੀ ਕਾਲੀ ਹੋ ਜਾਂਦੀ ਹੈ, ਉਹਨੂੰ ਸੌ ਵਾਰ ਵੀ ਅਸੀਂ ਧੋਣ ਦਾ ਯਤਨ ਕਰੀਏ ਉਹ ਸਾਫ਼ ਨਹੀਂ ਹੁੰਦੀ। ਇਸ ਢੰਗ ਨਾਲ ਜਨਮਾਂ ਜਮੰਤਰਾਂ ਤੋਂ ਪਾਪਾਂ ਵਿਕਾਰਾਂ ਦੀ ਕਾਲਖ ਜਿਹੜੀ ਹੈ ਸਾਡੇ ਮਨ ਦੇ ਉੱਪਰ ਚਿੰਬੜੀ ਹੋਈ ਹੈ। ਜਨਮ ਜਨਮ ਕੇ ਲਾਗੇ ਬਿਖ ਮੋਰਚਾ, ਬਿਖ ਕਹਿੰਦੇ ਨੇ ਮਾਇਆ ਮੋਹ, ਮਾਇਆ ਮੋਹ ਦਾ ਲੱਗਿਆ ਹੋਇਆ ਜੰਗਾਲ ਹੈ। ਹੁਣ ਜੰਗਾਲ ਨੂੰ ਉਤਾਰਨਾ ਹੋਵੇ, ਆਪਾਂ ਪਹਿਲਾਂ ਵੀ ਪਾਵਨ ਪੰਕਤੀ ਸਾਂਝੀ ਕੀਤੀ ਸੀ, ਗਿਆਨ ਰਤਨ ਮਨ ਮੰਝੀਏ, ਬਹੁੜ ਨਾ ਮੈਲਾ ਹੋਏ, ਜਪਜੀ ਸਾਹਿਬ ਜੀ ਦੀ ਬਾਣੀ ਪੜੀਏ, सतगुरु कृपा करदे ने भरिए मत पापा के संग ओ धुप्पै नावे के रंग जन्म जन्म के लागे बिख मोर्चा लग संगत साध सवारी पर जेड़े गुरु दी संगत विच बैठन लग पैण गुरु दी संगत करन लग पैण भाई ओ साधु पुरख ओ धन श्री गुरु नानक दे महाराज जी दी चरण शरण दे विच आण के अपने जीवन नूं सवार दिंदा है। गुरु इन्ना समर्थ है जेड़ा उस दी चरण शरण दे विच चलिया जांदा है ना भाई ओदे जीवन नूं सवार दिंदा है।
ज्यों कंचन बैसंतर तायो मल काटी कटत उतारी।
एक सुनियार जेड़ा है ओ खननी दे विच सोने नूं पाउंदा है और फिर उस दी लोड़ दे मुताबक अग देंदा है सेक देंदा है ते जेड़ी लोहे दे विच काल हुंदी है ओ सड़ जांदी है ते सोना जेड़ा शुभ कुंदन बन जांदा है। ज्यों कंचन कंचन कहिंदे ने सोने नूं बैसंतर कहिंदे ने अग नूं ज्यों कंचन बैसंतर तायो तायो दा भाव गर्म कीता सेक दिता मल काटी सोने दे विचों कालख लै गई। इसे ढंग दे नाल जेड़ा गुरु का सिख तुहाडे नाल प्रेम करन वाला आप जी दी चरण शरण दे विच आ जावे ना मेरे सतगुरु जी तुसी इन्ने समर्थ हो हे मेरे वाहिगुरु जीओ तुसी इन्ने बख्शंद हो जिवें सुनियारा सोने दे विचों ता दे के सेक दे के उस दी कालख नूं दूर कर दिंदा है ना। इसे ढंग नाल तुसी किरपा करके तुसी तौंदे नहीं हो तुसी प्यार करदे हो तुसी प्यार कर करके ही अपने सिख दे जन्मां जमंत्रां दी मैल नूं उतार दिंदे हो।
हर हर जपन जपो दिन राती जप हर 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 उर तारी।
मेरे एक ही मन दी चाहना है मेरे एक ही मन दी रीझ है हे वाहिगुरु जीओ मैं हर वेले उस हरी वाहिगुरु अकाल पुरख जी नूं जपदा रहा हर हर जपन जपो दिन राती। ए नहीं है कि सवेरे उठे अमृत वेला संभालना हर गुरसिख वास्ते जरूरी है हर सिख वास्ते गल की समुची मानवता दे वास्ते जो भी अपने आप नूं सिख सिखियार्थी अखवाउंदा है धर्म अस्थान ते जांदा है धन गुरु ग्रंथ साहिब महाराज जी दी चरण शरण प्राप्त करदा है उहदे वास्ते नितनेम दीआं बाणीआं दा पाठ करना अत्यंत जरूरी है ਵਾਹਿਗੁਰੂ ਜੀ ਦਾ ਸਿਮਰਨ ਕਰਨਾ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਸਿਮਰਨ ਕਰਦੇ ਹਾਂ ਨਾ ਜਦੋਂ ਅਸੀਂ ਨਿਤਨੇਮ ਕਰਦੇ ਹਾਂ ਉਹਦੇ ਨਾਲ ਸਾਨੂੰ ਪ੍ਰੇਮ ਦਾ ਰੰਗ ਲੱਗਦਾ ਹੈ ਫਿਰ ਰੰਗ ਲਾਗਤ 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 ਇਹ ਸਾਡੀ ਖਿੱਚ ਬਣ ਜਾਂਦੀ ਹੈ। ਅੱਜ ਮੈਂ ਨਿਤਨੇਮ ਨਹੀਂ ਕੀਤਾ ਇੰਝ ਲੱਗਦਾ ਜਿਵੇਂ ਸਿਰ ਤੇ ਭਾਰ ਬੜਾ ਹੋਵੇ ਅੱਜ ਤਾਂ ਮਨ ਪਰੇਸ਼ਾਨ ਲੱਗ ਰਿਹਾ ਹੈ ਅੱਜ ਮੈਂ ਗੁਰੂ ਘਰ ਨਹੀਂ ਗਿਆ ਅੱਜ ਮੈਂ ਨਿਤਨੇਮ ਨਹੀਂ ਕੀਤਾ ਐਸੀ ਅਵਸਥਾ ਬਣ ਜਾਂਦੀ ਹੈ। ਉਹ ਦਿਨ ਰਾਤ ਇਹ ਨਹੀਂ ਕਹਿੰਦੇ ਕਿ ਦੇਖੋ ਜੀ ਸੁਖਮਨੀ ਸਾਹਿਬ ਦੀ ਬਾਣੀ ਦੇ 24 ਸ਼ਬਦ ਨੇ 24,000 ਅੱਖਰ ਨੇ ਅਗਰ ਕੋਈ ਇਹਨਾਂ ਨੂੰ ਪੜ੍ਹ ਲਵੇ ਉਹਦੇ 24,000 ਸਵਾਸ ਸਫਲੇ। ਗੱਲ ਤਾਂ ਬੜੀ ਚੰਗੀ ਹੈ ਸੋਹਣੀ ਸੇਧ ਦੇਣ ਵਾਸਤੇ ਪਰ ਮੇਰੇ ਵਰਗੇ ਕੁਝ ਲੋਕ ਉਸ ਦਾ ਗਲਤ ਅਰਥ ਕੱਢ ਲੈਂਦੇ ਨੇ। ਉਹ ਕਹਿੰਦੇ ਚਲੋ 20 ਮਿੰਟਾਂ 'ਚ ਸੁਖਮਨੀ ਸਾਹਿਬ ਦਾ ਪਾਠ ਕਰੋ ਮੁੜ ਕੇ ਫਿਰ ਸਾਰੀ ਦਿਹਾੜੀ ਜੋ ਮਰਜ਼ੀ ਕਰਦੇ ਫਿਰੋ। ਇਹਦਾ ਮਤਲਬ ਇਹ ਨਹੀਂ ਸੀ ਗੱਲ ਤਾਂ ਇਹ ਸੀ ਇਹ ਜਿਹੜੇ ਤੂੰ ਸ਼ਬਦ ਪੜ੍ਹੇ ਹੈ ਨਾ ਇਹਨਾਂ ਸ਼ਬਦਾਂ ਨੂੰ ਘੋਖ ਵਿਚਾਰ ਇਹਨਾਂ ਦੇ ਮੁਤਾਬਕ ਤੂੰ ਦਿਨ ਰਾਤ ਜੀਵਨ ਬਸਰ ਕਰ ਤੇਰੀ ਜ਼ਿੰਦਗੀ ਦੇ ਵਿੱਚ ਆਨੰਦ ਆ ਜਾਵੇਗਾ। ਅਸੀਂ ਫਾਰਮੈਲਿਟੀ ਦੇ ਵਿੱਚ ਨਹੀਂ ਸੀ ਪੈਣਾ ਪਰੰਤੂ ਅੱਜ ਸਾਡੇ ਕੁਝ ਦੂਜਿਆਂ ਵੱਲ ਵੇਖ ਕੇ ਇਹ ਕਮਜ਼ੋਰੀ ਜਿਹੜੀ ਹੈ ਦਿਨ ਪ੍ਰਤੀ ਦਿਨ ਸਾਡੇ ਅੰਦਰ ਘਰ ਕਰਦੀ ਜਾ ਰਹੀ ਹੈ। ਹਰ ਹਰ ਜਪਣ ਜਪੂ ਦਿਨ ਰਾਤੀ ਜਪ ਹਰ 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 ਉਰ ਧਾਰੀ। ਮੈਂ ਵਾਹਿਗੁਰੂ ਜੀ ਦਾ ਜਾਪ ਵਾਹਿਗੁਰੂ ਜੀ ਦਾ ਸਿਮਰਨ ਜਿਹੜਾ ਹੈ ਨਾ ਮੈਂ ਆਪਣੇ ਪ੍ਰਭੂ ਪਿਆਰੇ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਾਂ।
ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉਮੈ ਮਾਰੀ।
ਕਿਉਂਕਿ ਜੋ ਹਰ ਵਾਹਿਗੁਰੂ ਅਕਾਲ ਪੁਰਖ ਹੈ ਨਾ ਉਸ ਦੇ ਨਾਮ ਦੀ ਅਸ਼ੁੱਧੀ ਉਹ ਕੀ ਹੈ ਪਰਮੇਸ਼ਰ ਦਾ ਨਾਮ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ। ਅਸੀਂ ਕਈ ਵਾਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਵਡਿਆਈ ਸੁਣਦੇ ਹਾਂ। ਅਜੋਕਾ ਸਿੱਖ ਜਿਹੜਾ ਹੈ ਨਾ ਗੁਰੂ ਕਿਰਪਾ ਕਰੇ ਸਮਤ ਦੇਵੇ ਅੱਜ ਅਸੀਂ ਤਰਕਵਾਦੀ ਜਾਦੇ ਹੋਵੇ ਤਰਕਵਾਦੀ ਕਿਸੇ ਵੀ ਦੂਸਰੇ ਧਰਮ ਮਜ਼ਹਬ ਵਾਲਾ ਆਪਣੇ ਧਰਮ ਗ੍ਰੰਥਾਂ ਜਾਂ ਧਰਮ ਸਥਾਨਾਂ ਦੇ ਉੱਪਰ ਟੀਕਾ ਟਿੱਪਣੀ ਨਹੀਂ ਕਰਦਾ। ਪਰੰਤੂ ਅੱਜ ਪਤਾ ਨਹੀਂ ਅਸੀਂ ਕਿਹੜੀ ਭੱਲ ਨੂੰ ਪੈ ਗਏ, ਅੱਜ ਅਸੀਂ ਹਰ ਸਥਾਨ ਦੇ ਉੱਪਰ ਵੀ ਟਿੱਪਣੀਆਂ ਕਰਨ ਲੱਗ ਪਏ, ਗੁਰਬਾਣੀ ਦੇ ਪ੍ਰਮਾਣਾਂ ਦੇ ਉੱਪਰ ਵੀ, ਜਦੋਂ ਕਿ ਹੋ ਸਕਦਾ ਅਸੀਂ ਗੁਰਬਾਣੀ ਦਾ ਕਦੇ ਸਹਿਜ ਪਾਠ ਹੀ ਨਾ ਕੀਤਾ ਹੋਵੇ, ਅਸੀਂ ਗੁਰਬਾਣੀ ਨੂੰ ਕਦੇ ਸਮਝਿਆ ਹੀ ਨਾ ਹੋਵੇ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਥਾਨ ਤੇ ਜਦੋਂ ਮੇਰੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਮੁਬਾਰਕ ਸਥਾਨ ਦੀ ਸੇਵਾ ਕਰਾ ਰਹੇ ਸਨ, ਤੇ ਉਸ ਵੇਲੇ ਇੱਕ ਵਜ਼ੀਰ ਖਾਂ ਨਾਮ ਦਾ ਵਜ਼ੀਰ ਜਿਹੜਾ ਸੀ, ਜਿਹੜਾ ਜਲੋਧਰ ਰੋਗ ਦਾ ਪੀੜਤ ਹੋ ਗਿਆ, ਤੇ ਉਹ ਚੱਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦਾ ਇਸ ਮੁਬਾਰਕ ਅਸਥਾਨ ਤੇ, ਔਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਹੁਕਮ ਲਾਉਂਦੇ ਨੇ, ਇਹ ਕਿਸੇ ਰੋਗ ਦਾ ਪੀੜਤ ਹੈ, ਤੁਸੀਂ ਕਿਰਪਾ ਕਰ ਦੇਵੋ। ਬਾਬਾ ਬੁੱਢਾ ਸਾਹਿਬ ਜੀ, ਅਸੀਂ ਕਈ ਵਾਰ ਉਹਨਾਂ ਦੀ ਇੱਕੋ ਹੀ ਸਾਖੀ ਨੂੰ ਹੀ ਜ਼ਿਆਦਾਤਰ ਲੈਂਦੇ। ਬਾਬਾ ਬੁੱਢਾ ਸਾਹਿਬ ਜੀ ਨੇ ਗੰਢਾ ਭੰਨਿਆ, ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਅਸੀਂ ਕੇਵਲ ਇਸ ਸਾਖੀ ਤੱਕ ਰਹਿ ਜਾਂਦੇ। ਪਿਆਰਿਓ, ਕਦੇ ਬਾਬਾ ਬੁੱਢਾ ਸਾਹਿਬ ਜੀ ਦਾ ਸਮੁੱਚਾ ਜੀਵਨ ਪੜ੍ਹ ਕੇ ਦੇਖਿਓ, ਉਹਨਾਂ ਦੇ ਜੀਵਨ ਦੇ ਵਿੱਚ ਕਿੰਨੀ ਰੰਗੜਾ ਸੀ। 125 ਸਾਲ ਦੀ ਉਮਰ ਵਿੱਚੋਂ 113 ਸਾਲ ਗੁਰੂ ਨਾਨਕ ਦੀ ਸਿੱਖੀ ਨੂੰ ਕਮਾਇਆ, ਔਰ ਬਾਬਾ ਬੁੱਢਾ ਸਾਹਿਬ ਜੀ ਨੇ ਬੜੀ ਵਿਉਂਤ ਨਾਲ ਗੁਰੂ ਦੀ ਆਸੀਸ ਦੇ ਨਾਲ, ਪ੍ਰਭੂ ਦੀ ਬਖਸ਼ੀਸ਼ ਦੇ ਨਾਲ ਉਸ ਵਜ਼ੀਰ ਖਾਂ ਦੇ ਪੇਟ ਦੇ ਉੱਪਰ ਮਿੱਟੀ ਦੀ ਭਰੀ ਟੋਕਰੀ ਰੱਖੀ, ਔਰ ਜਿਹੜਾ ਉਹ ਜਲ ਉੱਧਰ ਪੇਟ ਦੇ ਵਿੱਚ ਪਾਣੀ ਭਰਿਆ ਸੀ, ਉਹ ਸਾਰਾ ਦੋ ਰਸਤਿਆਂ ਰਾਹੀਂ ਬਾਹਰ ਆ ਗਿਆ। ਤੇ ਫਿਰ ਕੀ ਹੋਇਆ, ਗਰਮ ਗਰਮ ਪ੍ਰਸ਼ਾਦ ਛਕਾਇਆ, ਤੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਸ ਵੇਲੇ ਧੰਨਵਾਦ ਕਰਨ ਗਏ ਨਾ, ਤੇ ਕਹਿਣ ਲੱਗੇ, ਨਹੀਂ ਬਾਬਾ ਬੁੱਢਾ ਸਾਹਿਬ ਜੀ ਨੇ, ਸਾਡੇ ਸਿੱਖ ਨੇ ਇਹ ਸਾਡੀ ਕਲਾ ਵਰਤਾਈ ਹੈ, ਸਿੱਖ ਕਹਿ ਰਿਹਾ ਗੁਰੂ ਨੇ ਕਲਾ ਵਰਤਾਈ ਹੈ। ਕਹਿੰਦੇ ਜੀ ਅੱਗੇ ਤੋਂ ਦੱਸੋ, ਮੈਨੂੰ ਕੋਈ ਰੋਗ ਨਾ ਲੱਗੇ। ਕਹਿੰਦੇ ਫਿਰ ਤੁਸੀਂ ਪਿਆਰ ਦੇ ਨਾਲ ਗੁਰਬਾਣੀ ਪੜ੍ਹਿਆ ਕਰੋ। ਮੈਂ ਸੰਖੇਪ ਵਿੱਚ ਗੱਲ ਕਰ ਰਿਹਾ ਸੀ, ਇਸ ਅਸਥਾਨ ਤੋਂ ਭਾਵੇਂ ਕੋਈ ਸਾਇੰਟਿਸਟ ਆ ਗਿਆ ਹੋਵੇ, ਉਹਦੇ ਤੇ ਵੀ ਮੇਰੇ ਧੰਨ ਗੁਰੂ ਰਾਮਦਾਸ ਜੀ ਨੇ ਕਿਰਪਾ ਕਰ ਦਿੱਤੀ, ਕਿਸੇ ਦੀਆਂ ਅੱਖਾਂ ਦੀ ਜੋਤ ਚਲੇ ਗਈ, ਪਾਤਸ਼ਾਹ ਨੇ ਕਿਰਪਾ ਕਰਕੇ ਉਹਨੂੰ ਵੀ ਨੈਣ ਪ੍ਰਾਣ ਦੇ ਦਿੱਤੇ, ਕੋਈ ਲੰਗਾ ਲੂਲਾ ਚੱਲ ਕੇ ਆ ਗਿਆ, ਉਹਨੂੰ ਵੀ ਤੋਰਨ ਲਾ ਦਿੱਤਾ। ਤੇ ਪਿਆਰਿਓ, ਮੈਂ ਇੱਕ ਬੇਨਤੀ ਕਰਾਂ, ਬੜੇ ਧਿਆਨ ਦੇ ਨਾਲ ਸਰਵਣ ਕਰਨ ਵਾਲੀ ਹੈ। ਅੱਜ ਸਾਡੇ ਪੰਜਾਬ ਦੇ ਵਿੱਚ ਰਾਧਾ ਸੁਆਮੀ ਮਤ ਚੱਲ ਰਿਹਾ ਹੈ, ਔਰ ਪਤਾ ਹੀ ਨਹੀਂ ਕਿੰਨੇ ਕੁ ਲੋਕ ਜਿਹੜੇ ਨੇ ਉਹ ਰਾਧਾ ਸੁਆਮੀ ਮਤ ਨੂੰ ਗ੍ਰਹਿਣ ਕਰ ਚੁੱਕੇ ਨੇ। ਪਰ ਕਈ ਵਾਰ ਰਾਧਾ ਸੁਆਮੀ ਮਤ ਦਾ ਮੁਖੀ ਜਿਹੜਾ ਹੈ ਨਾ, ਸਰਦਾਰ ਗੁਰਵਿੰਦਰ ਸਿੰਘ ਜੀ, ਅਸੀਂ ਕਈ ਵਾਰ ਮੀਡੀਆ ਦੇ ਵਿੱਚ ਪੜ੍ਹਦੇ ਸੁਣਦੇ, ਉਹ ਕਿਸੇ ਨੂੰ ਨਾਲ ਲੈ ਕੇ ਨਹੀਂ ਆਉਂਦੇ, ਤੇ ਸਿੱਧੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਂਦੇ ਨੇ, ਔਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਔਰ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਉਹ ਝੋਲੀਆਂ ਭਰ ਕੇ ਖੜਦੇ ਨੇ। ਮੈਂ ਕਈ ਵਾਰ ਬੇਨਤੀ ਕਰਦਾ, ਕਿੰਨਾ ਚੰਗਾ ਹੋਵੇ ਜੇ ਐਸੀ ਹਸਤੀ ਸਰਦਾਰ ਗੁਰਵਿੰਦਰ ਸਿੰਘ ਵਰਗੀ ਆਪਣੇ ਸੇਵਕਾਂ ਨੂੰ ਵੀ ਇਹ ਗੱਲ ਕਹਿ ਦੇਣ, ਭਾਈ ਜੇ ਤੁਸੀਂ ਝੋਲੀਆਂ ਭਰਨੀਆਂ ਚਾਹੁੰਦੇ ਹੋ ਨਾ, ਤੇ ਜਾਓ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸਥਾਨ ਤੇ ਜੁੜ ਜਾਓ, ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਤੁਹਾਡੇ ਮਨ ਦੀ ਹਰ ਇੱਕ ਦਾਤ, ਤੁਹਾਡੇ ਮਨ ਦੀ ਹਰ ਇੱਕ ਸੱਧਰ ਪੂਰੀ ਹੋ ਜਾਵੇਗੀ। ਗੁਰੂ ਕਿਰਪਾ ਕਰੇ, ਭਾਵੇਂ ਕਿ ਦੂਜਿਆਂ ਨੂੰ ਤਾਰਨ ਵਾਲੇ ਲੋਕ ਅਖਵਾਉਂਦੇ ਹੋਣ, ਰੋਗਾਂ ਦੇ ਪੀੜਤ ਹੋਣ, ਜੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਆ ਗਿਆ, ਜਿਸ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਟੇਕ ਪਕੜ ਲਈ, ਉਹਦੇ ਤਨ ਦੇ ਰੋਗ ਤੇ ਮਨ ਦੇ ਸੋਗ ਖਤਮ ਹੋ ਜਾਂਦੇ ਜੀ। ਬੇਅੰਤ ਦਾਤਾਂ ਨਾਲ ਉਹਦੀਆਂ ਝੋਲੀਆਂ ਭਰੀਆਂ ਜਾਂਦੀਆਂ ਜੀ। ਕਿਰਪਾ ਕਰਦੇ ਨੇ, ਹਰ ਹਰ ਔਖਦ, ਹਰ 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 ਔਖਦ ਜਗ ਪੂਰਾ, ਜਪ ਹਰ ਹਰ ਹਉਮੈ ਮਾਰੀ। ਜਿਹੜੀ ਸਾਡੇ ਮਨ ਦੇ ਅੰਦਰ ਹਉਮੈ ਟਿੱਕੀ ਹੈ ਨਾ, ਮੈਂ ਬੜਾ ਕੁਛ ਕਰਦਾ ਹੈ, ਵੇਖੋ ਇਹ ਸਾਡੀਆਂ ਹੁਣ ਤਾਈਆਂ ਜੇ, ਕਿਉਂਕਿ ਸਮੇਂ ਦੇ ਵਿੱਚ ਰਹਿੰਦਿਆਂ ਮੈਂ ਬੇਨਤੀ ਕਰਾਂ, ਅੱਜ ਕੋਈ ਮੇਰੇ ਵਰਗਾ ਦੋ ਦਿਨ ਗੁਰੂ ਘਰ ਦੇ ਵਿੱਚ ਕਥਾ ਕਰ ਦੇਵੇ ਨਾ, ਜਾਂ ਕੋਈ ਕੀਰਤਨ ਜਾਂ ਕੀਰਤਨ ਕਰ ਦੇਵੇ ਤੇ ਸੰਗਤ ਵਾਹ ਵਾਹ ਕਰਨ ਲੱਗ ਪੈਂਦੀ ਹੈ, ਤੇ ਜਾਂ ਕੋਈ ਚਾਰ ਦਿਨ ਜੋੜੇ ਘਰ ਸੇਵਾ ਕਰ ਲਵੇ, ਗੁਰੂ ਕੇ ਲੰਗਰਾਂ 'ਚ ਸੇਵਾ ਕਰਨ ਲੱਗ ਪਵੇ, ਤੇ ਉਹ ਕਈ ਵਾਰ ਭੁਲੇਖਾ ਖਾ ਜਾਂਦਾ ਹੈ ਕਿ ਸ਼ਾਇਦ ਇਹ ਗੁਰੂ ਘਰ ਮੇਰਾ ਕਰਕੇ ਚੱਲ ਰਿਹਾ, ਮੈਂ ਹੀ ਚਲਾ ਰਿਹਾ ਗੁਰੂ ਘਰ ਨੂੰ, ਸ਼ਾਇਦ ਮੈਂ ਨਾ ਸੇਵਾ ਕਰਾਂ, ਮੈਂ ਨਾ ਕੀਰਤਨ ਕਰਾਂ, ਮੈਂ ਨਾ ਕਥਾ ਕਰਾਂ, ਤੇ ਹੋ ਸਕਦਾ ਸੀ ਸ਼ਾਇਦ ਗੁਰੂ ਘਰ ਚੱਲਦਾ ਹੀ ਨਾ। ਇਹ ਵੀ ਸਾਡੇ ਮਨ ਦੇ ਵਿੱਚ ਹਉਮੈ ਜੇ, ਮੇਰੇ ਤੋਂ ਬਗੈਰ ਕੁਛ ਨਹੀਂ, ਸਾਡੀ ਹਾਲ ਕੁਛ ਛਿਪਕਲੀ ਵਰਗੀ ਬਣ ਗਈ, ਕੋੜ ਕਿਰਲੀ ਵਰਗੀ ਬਣ ਗਈ, ਜਿਹੜੀ ਸ਼ਤੀਰ ਦੇ ਨਾਲ ਚੱਲ ਰਹੀ ਸੀ ਤੇ ਭੁਲੇਖਾ ਖਾ ਗਈ, ਸਾਰੀ ਛੱਤ ਨੂੰ ਮੈਂ ਚੁੱਕਿਆ ਹੋਇਆ। ਜਦੋਂ ਅਸੀਂ ਨਹੀਂ ਸੀ ਗੁਰੂ ਘਰ ਉਦੋਂ ਵੀ ਚੱਲਦਾ ਸੀ, ਅੱਜ ਅਸੀਂ ਅੱਜ ਵੀ ਗੁਰੂ ਘਰ ਦਾ ਪ੍ਰਬੰਧ ਵਧੀਆ ਹੈ, ਜਦੋਂ ਅਸੀਂ ਨਾ ਰਹੇ ਗੁਰੂ ਘਰ ਦੇ ਕਾਰਜ ਉਦੋਂ ਵੀ ਇਸੇ ਤਰ੍ਹਾਂ ਚੱਲਦੇ ਰਹਿਣੇ। ਅਸੀਂ ਤੇ ਗੁਰੂ ਕੋਲ ਗਏ ਸੀ ਨਾਮ ਦੀ ਅਸ਼ੁੱਧੀ ਲੈਣ ਵਾਸਤੇ, ਨਾਮ ਦੀ ਦਵਾਈ ਲੈਣ ਵਾਸਤੇ ਕਿ ਸਾਡੇ ਅੰਦਰੋਂ ਹਉਮੈ ਖਤਮ ਹੋ ਜਾਵੇ, ਮੈਂ ਕਰਨ ਦੀ ਆਦਤ ਖਤਮ ਹੋ ਜਾਵੇ। ਪਰ ਅਸੀਂ ਤੇ ਫਵਾ ਕੇ ਦੱਸਣ ਲੱਗ ਪਏ ਮੇਰੇ ਤੋਂ ਬਿਨਾਂ ਤਾਂ ਗੁਰੂ ਘਰ ਦੀ ਸੇਵਾ ਹੋ ਹੀ ਨਹੀਂ ਸਕਦੀ, ਇਹ ਸਾਡੀ ਹਉਮੈ ਹੈ। ਅਰਦਾਸ ਕਰਿਆ ਕਰੀਏ ਸੱਚੇ ਪਾਤਸ਼ਾਹ, ਹਉਮੈ ਰੋਗ ਮਨੁੱਖ ਕੋ ਦੀਨਾ, ਇਹ ਜਿਹੜਾ ਤੂੰ ਮਨੁੱਖਾਂ ਨੂੰ ਹਉਮੈ ਦਾ ਰੋਗ ਦਿੱਤਾ ਹੀ ਨਾ, ਕਿਰਪਾ ਕਰੋ ਇਸ ਹਉਮੈ ਨੂੰ ਖਤਮ ਕਰ ਦਿਓ, ਕਿਉਂਕਿ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਇੱਥੇ ਵੀ ਮੈਂ ਬੇਨਤੀ ਕਰਾਂ, ਕਈ ਵਾਰ ਅਸੀਂ ਮੈਂ ਸ਼ਬਦ ਘੱਟ ਵਰਤਦੇ ਹਾਂ ਤੇ ਸ਼ਬਦ ਵਰਤਦੇ ਦਾਸ, ਦਾਸ ਨੇ ਆਹ ਆਖਿਆ, ਦਾਸ ਨੇ ਉਹ ਆਖਿਆ, ਅਸੀਂ ਇੰਜ ਵਿਖਾਉਣੇ ਜਿਵੇਂ ਸੱਚੀ ਮੁੱਚੀ ਮੈਂ ਬੜੀ ਨਿਮਰਤਾ ਨਾਲ ਭਰਿਆ ਹੋਵਾਂ। ਮਾਫ਼ ਕਰ ਦੇਣਾ, ਦਾਸ ਅਖਵਾ ਲੈਣਾ ਸੌਖਾ ਜੇ, ਦਾਸ ਬਣਨਾ ਬੜਾ ਔਖਾ ਜੇ। ਨਮਾਣਾ ਸੀਤਲ ਅਖਵਾ ਲੈਣਾ ਬੜਾ ਸੌਖਾ ਜੇ, ਪਰ ਨਮਾਣਾ ਜਾਂ ਸੀਤਲ ਬਣਨਾ ਬੜਾ ਔਖਾ ਜੇ। ਇਹ ਵੀ ਸਾਡੀ ਹਉਮੈ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪੁੱਛੀਏ, ਸਤਿਗੁਰੂ ਜੀ ਤੁਸੀਂ ਕਹਿੰਦੇ ਹੋ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਤੁਸੀਂ ਕਿਰਪਾ ਕਰਕੇ ਦੱਸੋ ਇਹ ਸਾਡੀ ਹਉਮੈ ਕਿਵੇਂ ਖਤਮ ਹੋਵੇ। ਮੈਂ ਇੱਕ ਮੁਬਾਰਕ ਪੰਕਤੀ ਆਪ ਜੀ ਨਾਲ ਸਾਂਝੀ ਕਰ ਦਵਾਂ। ਵੇਖੋ ਸਤਿਗੁਰਾਂ ਨੇ ਮੈਂ ਸ਼ਬਦ ਵਰਤਿਆ, ਮੈਂ ਤੇ ਕਿਹੜੇ ਢੰਗ ਨਾਲ ਵਰਤਿਆ। ਕਹਿੰਦੇ ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਂ ਨਾਹੀਂ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਹੁਣ ਸ਼ਬਦ ਸਤਿਗੁਰਾਂ ਨੇ ਵੀ ਮੈਂ ਹੀ ਵਰਤਿਆ, ਪਰ ਇਹ ਨਿਮਰਤਾ ਵਾਲਾ। ਜਦੋਂ ਅਸੀਂ ਹੰਕਾਰ ਦੇ ਵਿੱਚ ਮੈਂ ਸ਼ਬਦ ਵਰਤਦੇ ਹਾਂ ਨਾ, ਉਹਦੇ ਨਾਲ ਸਾਡੇ ਜੀਵਨ ਚੋਂ ਖੁਸ਼ੀਆਂ ਜਿਹੜੀਆਂ ਖਿੰਡਦੀਆਂ ਨੇ। ਹੇ ਮੇਰੇ ਵਾਹਿਗੁਰੂ ਜੀ ਕਿਰਪਾ ਕਰੋ, ਜਪ ਹਰ ਹਰ ਹਉਮੈ ਮਾਰੀ, ਮੇਰੇ ਅੰਦਰੋਂ ਮੈਂ ਖਤਮ ਹੋ ਜਾਵੇ।
ਹਰ ਹਰ ਅਗਮ ਅਗਾਦ ਬੋਧ, ਅਪਰੰਪਰ ਪੁਰਖ ਅਪਾਰੀ।
ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹ ਅਗਮ ਹੈ। ਅਗਮ ਦਾ ਭਾਵ ਸਾਡੀ ਪਹੁੰਚ ਤੋਂ ਪਰੇ ਹੈ। ਅਗਾਧ ਬੋਧ, ਬੋਧ ਕਹਿੰਦੇ ਨੇ ਗਿਆਨ ਨੂੰ। ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਜੋ ਗਿਆਨ ਹੈ ਉਹ ਅਥਾਹ ਹੈ, ਉਹ ਵੀ ਸਾਡੀ ਪਹੁੰਚ ਸਾਡੀ ਸਮਝ ਤੋਂ ਪਰੇ ਹੈ। ਅਪਰੰਪਰ ਪੁਰਖ ਅਪਾਰੀ, ਜੋ ਸਰਬ ਵਿਆਪਕ ਵਾਹਿਗੁਰੂ ਅਕਾਲ ਪੁਰਖ ਹੈ, ਜਿਸ ਦੇ ਪਾਰਲੇ ਬੰਨੇ ਦਾ ਕੋਈ ਅੰਤ ਨਹੀਂ, ਨਾ ਉਸ ਦੇ ਉਰਲੇ ਬੰਨੇ ਦਾ ਪਤਾ ਚੱਲਦਾ ਹੈ, ਤੇ ਨਾ ਹੀ ਉਸ ਦੇ ਪਰਲੇ ਬੰਨੇ ਦਾ ਪਤਾ ਚੱਲਦਾ ਹੈ।
ਜਨ ਕੋ ਕਿਰਪਾ ਕਰੋ ਜਗ ਜੀਵਨ, ਜਨ ਨਾਨਕ ਪੈਜ ਸਵਾਰੀ।
ਅਸੀਂ ਇੱਕ ਅਰਦਾਸ ਕਰਨੀ ਹੈ। ਅਰਦਾਸ ਕੀ ਕਰਨੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੁਗਤ ਦੱਸੀ, ਜਨ ਕੋ ਕਿਰਪਾ ਕਰੋ ਜਗ ਜੀਵਨ। ਹੇ ਸਾਰੇ ਜਗਤ ਨੂੰ ਜੀਵਨ ਪ੍ਰਦਾਨ ਕਰਨ ਵਾਲੇ, ਆਪਣੇ ਸੇਵਕ ਦੇ ਉੱਪਰ ਕਿਰਪਾ ਕਰ। ਹਰ ਜਨ ਕੋ ਕਿਰਪਾ ਕਰੋ ਜਗ ਜੀਵਨ, ਜਨ ਨਾਨਕ ਪੈਜ ਸਵਾਰੀ। ਤੇ ਗੁਰੂ ਕਿਰਪਾ ਕਰਕੇ ਆਪਣੇ ਸੇਵਕ ਦੀ ਪੈਜ ਰੱਖਦਾ। ਹਰਜੂ ਰਾਖ ਲਿਓ ਪਤ ਮੇਰੀ, ਜਦੋਂ ਅਸੀਂ ਸਤਿਗੁਰਾਂ ਦੇ ਹਜ਼ੂਰ ਬੇਨਤੀ ਕਰਦੇ ਹਾਂ, ਜਦੋਂ ਅਸੀਂ ਸਤਿਗੁਰਾਂ ਦੇ ਹਜ਼ੂਰ ਇਹ ਨਿਮਰਤਾ ਸਹਿ ਤਰਜ ਕਰਦੇ ਹਾਂ, ਮੇਰਾ ਪਾਤਸ਼ਾਹ ਸਾਡੇ ਉੱਪਰ ਤਰਸ ਕਰਦਾ ਜੀ। ਪਿਆਰਿਓ, ਗੁਰੂ ਦੇ ਕੋਲ ਜਾ ਕੇ ਸਭ ਤੋਂ ਪਹਿਲਾਂ ਧੰਨਵਾਦ ਕਰਿਆ ਕਰੀਏ। ਜਿਸ ਦਿਨ ਸਾਨੂੰ ਧੰਨਵਾਦ ਤੇ ਅਰਦਾਸ ਕਰਨ ਦਾ ਢੰਗ ਆ ਗਿਆ ਨਾ, ਉਸ ਦਿਨ ਸਾਡੇ ਜੀਵਨ ਦੇ ਵਿੱਚ ਖੇੜਾ ਆ ਜਾਵੇਗਾ, ਅਸੀਂ ਆਤਮਕ ਆਨੰਦ ਨੂੰ ਮਾਣ ਲਵਾਂਗੇ। ਅਸੀਂ ਜਾਂਦਿਆਂ ਸਾਰ ਪਹਿਲਾਂ ਤਾਂ ਧੰਨਵਾਦ ਕਰੀਏ, ਪਾਤਸ਼ਾਹ ਤੇਰਾ ਧੰਨਵਾਦ, ਤੂੰ ਸਾਨੂੰ ਮਨੁੱਖੀ ਜਨਮ ਦਿੱਤਾ, ਸਾਨੂੰ ਮਾਂ ਬਾਪ ਦਿੱਤੇ ਨੇ, ਭੈਣ ਭਾਈ ਦਿੱਤੇ, ਸੱਜਣ ਮਿੱਤਰ ਦਿੱਤੇ, ਜੀਵਨ ਸਾਥੀ ਦਿੱਤਾ, ਬੱਚੇ ਦਿੱਤੇ, ਸਾਨੂੰ ਸਿਰ ਲੁਕਾਵੇ ਵਾਸਤੇ ਘਰ ਦਿੱਤਾ, ਤੂੰ ਸਾਨੂੰ ਮਾਣ ਸਨਮਾਨ ਦਿੱਤਾ, ਤੂੰ ਜਿਹੜੇ ਸਵਾਸ ਕਦੇ ਬਾਜ਼ਾਰਾਂ ਚੋਂ ਮੁੱਲ ਵੀ ਨਹੀਂ ਮਿਲਦੇ, ਉਹ ਸਵਾਸ ਦੇ ਕੇ ਵੀ ਸਾਨੂੰ ਨਵਾਜਿਆ, ਤੇਰਾ ਧੰਨਵਾਦ ਹੈ। ਹੇ ਮੇਰੇ ਪਿਤਾ, ਜੇ ਤੂੰ ਮੈਨੂੰ ਇੰਨਾ ਕੁਝ ਦਿੱਤਾ ਹੋਇਆ ਹੈ ਨਾ, ਤੇਰਾ ਧੰਨਵਾਦ ਹੈ। ਇੱਕ ਮੇਰੀ ਛੋਟੀ ਜਿਹੀ ਲੋੜ ਹੈ, ਉਹ ਵੀ ਜੇ ਤੈਨੂੰ ਚੰਗੀ ਲੱਗੇ ਤੇ ਪੂਰੀ ਕਰ ਦੇਵੀਂ। ਇੱਕ ਮੁਸਲਮਾਨ ਸੂਫੀ ਕਵੀ ਹੋਇਆ, ਉਹ ਇੱਕ ਅਰਦਾਸ ਕਰਿਆ ਕਰਦਾ ਸੀ, ਕਹਿੰਦਾ ਐ ਅੱਲਾ ਪਾਕ, ਮੇਰੀਆਂ ਪ੍ਰਾਰਥਨਾਵਾਂ ਦੇ ਵੱਲ ਖਿਆਲ ਨਾ ਦੇਵੀਂ, ਮੇਰੀਆਂ ਅਰਦਾਸਾਂ ਦੇ ਵੱਲ ਖਿਆਲ ਨਾ ਦੇਵੀਂ। ਐ ਅੱਲਾ ਪਾਕ, ਐ ਖੁਦਾ, ਮੇਰੀਆਂ ਪ੍ਰਾਰਥਨਾਵਾਂ ਦੇ ਵੱਲ ਖਿਆਲ ਨਾ ਦੇਵੀਂ, ਕਿਉਂਕਿ ਮੈਨੂੰ ਨਹੀਂ ਪਤਾ ਕਿ ਤੂੰ ਮੈਨੂੰ ਕੀ ਸ਼ੁਭ ਦੇਣਾ ਚਾਹੁੰਦਾ। ਜੋ ਮੈਂ ਤੇਰੇ ਕੋਲੋਂ ਮੰਗਾਂਗਾ ਉਹ ਦੁੱਖ ਹੈ, ਜੋ ਤੂੰ ਦੇਵੇਂਗਾ ਉਹਦੇ ਵਿੱਚ ਸੁੱਖ ਹੈ, ਕੇਵਲ ਮੇਰੀ ਪਤ ਰੱਖ ਲੈ। ਗੁਰੂ ਦੇ ਕੋਲੋਂ ਇੱਜ਼ਤ ਮੰਗਿਆ ਕਰੋ, ਬੰਦਿਆਂ ਨੂੰ ਡਰਾ ਧਮਕਾ ਕੇ ਲਾਲਚ ਦੇ ਕੇ ਆਪਣੀ ਇੱਜ਼ਤ ਕਰਵਾਉਣ ਵਾਲਾ ਟ੍ਰੈਂਡ ਬੰਦ ਕਰੀਏ। ਗੁਰੂ ਦੇ ਕੋਲ ਜਾ ਕੇ ਬੇਨਤੀ ਕਰਿਆ ਕਰੀਏ, हरजू राख लियो पत मेरी ते जिहदी पत गुर परमेश्वर रख लवे दुनिया की कोई ताकत ही एहो जी नहीं जिहड़ी उहनू बेइज्जत कर सके। जे असीं बंदियां कोलों इज्जत मंगांगे ना ते पता नहीं उह सानू कदों बेइज्जत कर देण। इस वास्ते हर वेले इह शब्द पढ़िया करिए, हर गुण कह ना सकूं बनवारी, हम पापी पाथर नीर डुबत, कर किरपा पाखण हम तारी। सतगुरां दे अग्गे अरदास करिया करिए। सुकटानकोट धन्नवाद है वाहिगुरू अकाल पुरख जी दा, जिन्हां दी बख्शिश दे सदका प्रधान साहिब और हैड ग्रंथी सिंह साहिब ज्ञानी जगतार सिंह जी, जिन्हां ने अज धन श्री गुरु ग्रंथ साहिब महाराज जी की मुबारक हजूरी अंदर बैठ के आप जी दे नाल गुरमत सांझ करन दा अवसर प्रदान किया है। सतगुरु सच्चे पातशाह जी कृपा करन, होइयां बेअंत भुलां दी खिमा। आओ हुण अखीर दे विच पावन पंक्तियां दा पाठ सरवण करके फतेह गजाइए जी।
हर हर अगम अगाध बोध, अपरंपर पुरख अपारी, जन को कृपा करो जग जीवना, जन नानक पैज सवारी।
वाहिगुरु जी का खालसा, वाहिगुरु जी की फतेह।